ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾ ਘਰ ਦੂਜਾ ਅਸ਼ਟਪਦੀਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਠ ਪੜਿਓ ਅਰਬੇਦ ਵਿਚਾਰਿਓ ਨਿਵਲ ਭੁਅੰਗਮ ਸਾਧੇ ਪੰਚ ਜਨਾ ਸਿਉ ਸੰਗ ਨਾ ਛੁਟਕਿਓ ਆਦਿਕ ਅਹੰ ਬੁੱਧ ਬਾਧੇ ਪਾਠ ਪੜਿਓ ਅਰਬੇਦ ਵਿਚਾਰਿਓ ਨਿਵਲ ਭੁਅੰਗਮ ਸਾਧੇ ਪੰਚ ਜਨਾ ਸਿਉ ਸੰਗ ਨਾ ਛੁਟਕਿਓ ਆਦਿਕ ਅਹੰ ਬੁੱਧ ਬਾਧੇ ਪਿਆਰੇ ਇਨ ਬਿਧ ਮਿਲਨ ਨਾ ਜਾਏ ਮੈਂ ਕੀਏ ਕਰਮ ਅਨੇਕਾ ਹਾਰ ਪਰਿਓ ਸੁਆਮੀ ਕੈ ਦੁਆਰਾ ਦੀਜੈ ਬੁੱਧ ਬਿਵੇਕਾ ਪਿਆਰੇ ਇਨ ਬਿਧ ਮਿਲਨ ਨਾ ਜਾਏ ਮੈਂ ਕੀਏ ਕਰਮ ਅਨੇਕਾ ਹਾਰ ਪਰਿਓ ਸੁਆਮੀ ਕੈ ਦੁਆਰਾ ਦੀਜੈ ਬੁੱਧ ਬਿਵੇਕਾ ਰਹਾਉ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਕੀ ਪਰਮ ਪਵਿੱਤਰ ਹਜ਼ੂਰੀ ਵਿੱਚ ਗੁਰਦੁਆਰਾ ਦੀਵਾਨ ਅਸਥਾਨ ਮੰਜੀ ਸਾਹਿਬ ਵਿਖੇ ਸੁਭਾਏਮਾਨ ਹੋ ਰਹੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਗੁਰੂ ਕੀ ਅਪਾਰ ਕਿਰਪਾਲਤਾ ਦੇ ਨਾਲ ਸਤ ਸੰਗਤ ਦਾ ਇਹ ਭਾਗਾਂ ਭਰਿਆ ਸਮਾਂ ਪ੍ਰਾਪਤ ਹੋ ਰਿਹਾ ਹੈ। ਸਤਿਗੁਰੂ ਗਰੀਬ ਨਿਵਾਜ ਜੀ ਨੇ ਮਨੁੱਖਾ ਜੀਵਨ ਦਾ ਮਕਸਦ ਗੁਰਬਾਣੀ ਵਿੱਚ ਜੋ ਫੁਰਮਾਨ ਕੀਤਾ ਹੈ, ਉਹ ਹਰ ਰੋਜ਼ ਸ਼ਾਮ ਨੂੰ ਆਪਾਂ ਸੋਦਾਰ ਰਹਿਰਾਜ ਸਾਹਿਬ ਜੀ ਕੇ ਪਾਠ ਵਿੱਚ ਪੜ੍ਹਦੇ ਸੁਣਦੇ ਹਾਂ। ਭਈ ਪ੍ਰਾਪਤ ਮਾਨੁੱਖ ਦੇਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਐ ਇਨਸਾਨ ਐ ਮਨੁੱਖ, ਇਹ ਜਿਹੜੀ ਮਨੁੱਖਾ ਦੇਹੀ ਤੈਨੂੰ ਪ੍ਰਾਪਤ ਹੋਈ ਹੈ, 84 ਲੱਖ ਜੂਨ ਵਿੱਚੋਂ ਛੁਟਕਾਰਾ ਹਾਸਲ ਕਰਕੇ ਆਵਾ ਗਾਉਣ ਦੇ ਗੇੜੇ ਤੋਂ ਮੁਕਤੀ ਪਾ ਕੇ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਮਿਲਣ ਦੀ ਇਹ ਵਾਰੀ ਮਿਲੀ ਹੈ। ਇਉਂ ਮਨੁੱਖਾ ਜੀਵਨ ਦਾ ਮਕਸਦ ਹੈ ਪ੍ਰਭੂ ਪ੍ਰਾਪਤੀ, ਔਰ ਇਸੇ ਨੂੰ ਹੀ ਗੁਰਮਤਿ ਨੇ ਕੇਵਲ ਮੁਕਤੀ ਆਖਿਆ ਹੈ। ਹਿੰਦੁਸਤਾਨ ਦੇ ਵਿੱਚ ਸਤਿਗੁਰੂ ਗਰੀਬ ਨਿਵਾਜ ਜੀ ਕੇ ਪ੍ਰਗਟ ਹੋਣ ਤੋਂ ਪਹਿਲਾਂ ਜੋ ਸਨਾਤਨ ਮਤ ਚੱਲਿਆ ਆ ਰਿਹਾ ਹੈ, ਉਸ ਦੇ ਵਿੱਚ ਵੀ ਮੁਕਤ ਹੋਣ ਦੀ ਗੱਲ ਕਹੀ ਗਈ। 4 ਪ੍ਰਕਾਰ ਦੀਆਂ ਮੁਕਤੀਆਂ ਸਲੋਕ, ਸਰੂਪ, ਸਾਮੀਪ, ਸਾਜੁਜ ਇਹ ਮੰਨੀਆਂ ਗਈਆਂ, ਔਰ ਇਹ ਮੁਕਤੀ ਦੇ ਅਨੇਕਾਂ ਸਾਧਨ ਮੰਨੇ ਗਏ। ਇਹਨਾਂ ਸਾਧਨਾਂ ਵਿੱਚੋਂ ਯੋਗ ਕਿਰਿਆ ਜਿਹੜੀ ਸੀ ਇਹ ਜ਼ਿਆਦਾ ਪ੍ਰਚਲਿਤ ਰਹੀ ਹੈ। ਅਸਲ ਦੇ ਵਿੱਚ ਚਿੱਤ ਦੀਆਂ ਬਿਰਤੀਆਂ ਦਾ ਨਿਰੋਧ ਕਰਨਾ, ਭਾਵ ਆਪਣੇ ਹਿਰਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਸੰਕਲਪ ਵਿਕਲਪ ਰੋਕਣੇ, ਸੁਰਤ ਨੂੰ ਪਰਮਾਤਮਾ ਦੇ ਨਾਮ ਨਾਲ ਜੋੜਨਾ, ਮਨ ਨੂੰ ਵਿਕਾਰਾਂ ਦੇ ਵੱਲੋਂ ਰੋਕਣਾ, ਇਸ ਦਾ ਨਾਮ ਸੀ ਯੋਗ। ਪਰ ਪਤੰਜਲੀ ਰਿਸ਼ੀ ਵਰਗਿਆਂ ਨੇ ਇਸ ਕਰਮ ਦੇ ਅਨੇਕਾਂ ਸਾਧਨ ਜਿਹੜੇ ਸਨ ਉਹਨਾਂ ਨੂੰ ਯੋਗ ਦਾ ਨਾਮ ਦੇ ਦਿੱਤਾ ਅਤੇ ਉਹਨਾਂ ਸਾਧਨਾ ਉਸ ਬੱਧੀ ਹੋਈ ਨਿਯਮਾਵਲੀ ਦੇ ਕਰਕੇ ਇਹ ਜਿੰਨੇ ਵੀ ਕਰਮ ਸਨ ਕੇਵਲ ਕਰਮ ਕਾਂਡ ਬਣ ਕੇ ਰਹਿ ਗਏ, ਇਹ ਹੱਠ ਯੋਗ ਬਣ ਗਿਆ। ਵੱਖੋ ਵੱਖਰੇ ਸ਼ਾਸਤਰਾਂ ਵਿੱਚ, ਸਿਮਰਤੀਆਂ ਦੇ ਵਿੱਚ ਅਨੇਕ ਪ੍ਰਕਾਰ ਦੇ ਵੱਖਰੇ ਵੱਖਰੇ ਕਰਮ ਲਿਖੇ ਨੇ, ਪਰ ਧੰਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਨੂੰ ਕਿਰਪਾ ਕਰਕੇ ਸਮਝਾ ਰਹੇ ਨੇ ਕਿ ਪਿਆਰੇ, ਇਨ ਬਿਧ ਮਿਲਣ ਨਾ ਜਾਈ ਮੈਂ ਕੀਏ ਕਰਮ ਅਨੇਕਾ। ਜੇ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਨਹੀਂ ਜਪਿਆ, ਜੇ ਪਰਮ ਪਿਤਾ ਪਰਮਾਤਮਾ ਦੀ ਬੰਦਗੀ ਨਹੀਂ ਕੀਤੀ, ਸਿਮਰਨ ਨਹੀਂ ਕੀਤਾ, ਤਾਂ ਗ੍ਰੰਥਾਂ ਦੇ ਕਹੇ ਹੋਏ ਇਹ ਜਿੰਨੇ ਕਰਮ ਹਨ, ਜਿੰਨੇ ਸਾਧਨ ਹਨ, ਇਹ ਸਾਰੇ ਫੋਕਟ ਹਨ, ਵਿਅਰਥ ਹਨ। ਇਹਨਾਂ ਵਿਧੀਆਂ, ਇਹਨਾਂ ਤਰੀਕਿਆਂ ਕਰਕੇ ਪਰਮਾਤਮਾ ਦੇ ਨਾਲ ਮਿਲਾਪ ਹਾਸਲ ਨਹੀਂ ਹੁੰਦਾ। ਜੀਵ ਨੇ ਭਾਵੇਂ ਅਨੇਕਾਂ ਕਰਮ ਕਰ ਲਏ ਨੇ, ਫਿਰ ਮਿਲਾਪ ਕਿਵੇਂ ਹੈ? ਕੈਸੇ ਕੈਸੇ ਉਹ ਅਨੇਕਾਂ ਕਰਮ ਹਨ ਜਿਨ੍ਹਾਂ ਦੇ ਵਿੱਚ ਭਰਮਾਂ ਦਾ ਭੁੱਲਿਆ ਹੋਇਆ ਇਹ ਸੰਸਾਰ ਕਰਮ ਕਾਂਡਾਂ ਵਿੱਚ ਲੱਗਾ ਹੋਇਆ ਹੈ, ਇੱਛਾ ਵਾਹਿਗੁਰੂ ਦੀ ਪ੍ਰਾਪਤੀ ਦੀ ਰੱਖੀ ਹੈ, ਪਰ ਨਾਮ ਹੋਣੇ ਇਹ ਕਰਮ ਕਰਨ ਕਰਕੇ ਨਹੀਂ ਪ੍ਰਾਪਤੀ ਹੋ ਰਹੀ। ਸਤਿਗੁਰੂ ਜੀ ਉਹਨਾਂ ਕਰਮਾਂ ਦਾ ਵੀ ਵਰਣਨ ਕਰਦੇ ਹੋਏ ਉਹਨਾਂ ਦਾ ਖੰਡਨ ਕਰਦੇ ਨੇ ਅਤੇ ਨਾਲ ਹੱਲ ਵੀ ਦੱਸਦੇ ਨੇ ਕਿ ਪ੍ਰਭੂ ਪ੍ਰਾਪਤੀ ਹੋਵੇਗੀ ਕਿਵੇਂ। ਇਹ ਪਾਵਨ ਉਪਦੇਸ਼ ਅੱਜ ਦੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਅੰਦਰ ਗੁਰੂ ਕੇ ਬਖਸ਼ਿਸ਼ ਹੋਏ ਹੋਏ ਸ੍ਰੀ ਮੁੱਖ ਵਾਕ ਵਿੱਚ ਸਤਿਗੁਰਾਂ ਨੇ ਸਾਨੂੰ ਬਖਸ਼ਿਆ ਹੈ। ਆਓ ਗੁਰ ਸ਼ਬਦ ਦੀ ਵਿਚਾਰ ਸ਼ਰਧਾ ਭਾਵਨਾ ਪ੍ਰੇਮ ਸਤਿਕਾਰ ਸਹਿਤ ਸਰਵਣ ਕਰ ਲਾਹਾ ਪ੍ਰਾਪਤ ਕਰੀਏ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ, ਘਰ ਦੂਜਾ ਅਸ਼ਟਪਦੀਆ।
ਸੋਰਠ ਰਾਗ ਵਿੱਚ ਸਤਿਗੁਰੂ ਨਾਨਕ ਦੇਵ ਜੀ ਕੇ ਪੰਜਵੇਂ ਸਰੂਪ, ਸ਼ਹੀਦਾਂ ਕੇ ਸਿਰਤਾਜ, ਸ਼ਾਂਤੀ ਦੇ ਪੁੰਜ, ਬਾਣੀ ਕੇ ਬੋਹਿਤ ਪਰ ਉਪਕਾਰੀ ਸਤਿਗੁਰੂ, ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਕਾ ਬਖਸ਼ਿਸ਼ ਕੀਤਾ ਹੋਇਆ ਇਹ ਪਾਵਨ ਉਪਦੇਸ਼ ਹੈ। ਇਹ ਪਵਿੱਤਰ ਅੱਠ ਪਦਿਆਂ ਵਾਲਾ ਸ਼ਬਦ ਸਤਿਗੁਰੂ ਗਰੀਬ ਨਿਵਾਸ ਜੀ ਨੇ ਰਾਗ ਦੇ ਦੂਸਰੇ ਘਰ ਸੁਰਤਾਰ ਵਿੱਚ ਉਚਾਰਨ ਕੀਤਾ ਹੈ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਬੀਜ ਮੰਤਰ ਰੂਪ ਮੰਗਲ ਸਤਿਗੁਰੂ ਗਰੀਬ ਨਿਵਾਸ ਜੀ ਉਚਾਰਨ ਕਰਦੇ ਨੇ। ਇੱਕ ਅਦੁੱਤੀ ਰੂਪ ਅਕਾਲ ਪੁਰਖ ਵਾਹਿਗੁਰੂ ਓਅੰਕਾਰ ਸਰਬਦਾ ਪ੍ਰਕਾਸ਼ਕ ਹੈ, ਸਤ ਚੇਤਨ ਆਨੰਦ ਸਰੂਪ ਹੈ, ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਤਿਸ ਦੀ ਪ੍ਰਾਪਤੀ ਹੁੰਦੀ ਹੈ।
ਪਾਠ ਪੜਿਓ ਅਰਬੇਦ ਵਿਚਾਰਿਓ,
ਮੈਂ ਕੀਏ ਕਰਮ ਅਨੇਕਾਂ। ਅਨੇਕਾਂ ਕਰਮ ਕਰ ਕਰਕੇ ਵੇਖ ਲਏ ਕਿਹੜੇ ਕਿਹੜੇ ਕਰਮ ਕੀਤੇ। ਹਜ਼ੂਰ ਫਰਮਾਉਂਦੇ ਪਾਠ ਪੜਿਓ, ਸ਼ਾਸਤਰਾਂ ਔਰ ਸਿਮਰਤੀਆਂ ਦਾ ਪਾਠ ਪੜ੍ਹ ਲਿਆ, ਕਈ ਵਿਆਕਰਣਾਂ ਦੇ ਪਾਠ ਪੜ੍ਹ ਲਏ। ਨੌ ਪ੍ਰਕਾਰ ਦੀਆਂ ਵਿਆਕਰਣਾਂ ਕਹੀਆਂ ਜਾਂਦੀਆਂ ਨੇ। ਇਉਂ ਪੜ੍ਹ ਪੜ੍ਹ ਕੇ ਬੜਾ ਵਿਦਵਾਨ ਬਣ ਗਿਆ। ਆਰ ਵੇਦ ਵਿਚਾਰਿਓ, ਅਤੇ ਵੇਦਾਂ ਦੀ ਵਿਚਾਰ ਕਰ ਲਈ। ਚਾਰ ਵੇਦ ਜੋ ਬ੍ਰਹਮਾ ਜੀ ਦੇ ਉਚਾਰਨ ਕੀਤੇ ਅਤੇ ਬਿਆਸ ਜੀ ਦੇ ਲਿਖੇ ਕਹੇ ਜਾਂਦੇ ਹੈ, ਸਾਮ ਵੇਦ, ਰਿਗ ਵੇਦ, ਜਜੁਰ ਵੇਦ, ਅਥਰਵ ਵੇਦ, ਇਹਨਾਂ ਵੇਦਾਂ ਦੀ ਵੀ ਵਿਚਾਰ ਕਰ ਲਈ, ਇਹਨਾਂ ਦਾ ਗਹਿਨ ਅਧਿਐਨ ਕਰ ਲਿਆ।
ਨਿਵਲ ਪੁਯੰਗਮ ਸਾਦੇ,
ਨਿਉਲੀ ਕਰਮ ਕਰ ਲਏ ਜੋ ਯੋਗ ਸਾਧਨਾ ਦੇ ਵਿੱਚ ਨੇਤੀ ਧੋਤੀ ਨਿਉਲੀ ਇਤਿਆਦਿਕ ਕਰਮ ਮੰਨੇ ਜਾਂਦੇ ਨੇ। ਨਿਉਲੀ ਕਰਮ ਆਪਣੇ ਗੋਡਿਆਂ ਦੇ ਉੱਪਰ ਹੱਥ ਰੱਖ ਕੇ ਔਰ ਫਿਰ ਆਪਣੇ ਪੇਟ ਨੂੰ ਸੱਜੇ ਖੱਬੇ ਉੱਪਰ ਹੇਠਾਂ ਐਨ ਘੁਮਾਉਣਾ, ਜਿਵੇਂ ਮਧਾਣੀ ਦੇ ਨਾਲ ਦਹੀਂ ਰਿੜਕਿਆ ਜਾਂਦਾ ਹੈ, ਇਸ ਪ੍ਰਕਾਰ ਆਪਣੀਆਂ ਨਾੜੀਆਂ ਦੀ ਸਫਾਈ ਕਰਨੀ, ਇਹ ਨਿਉਲੀ ਕਰਮ ਇਤਿਆਦਿਕ ਕਹੇ ਜਾਂਦੇ ਨੇ। ਇਹ ਵੀ ਕਰ ਲਏ। ਭਵੰਗਮ ਸਾਧੇ, ਸਰੀਰ ਦੇ ਅੰਦਰ ਜਿਹੜੀ ਪੰਜ ਪ੍ਰਕਾਰ ਦੀ ਪੌਣ ਵਸਦੀ ਹੈ, ਉਸ ਪੌਣ ਦਾ ਜ਼ੋਰ ਪਾ ਕੇ ਭੁਜੰਗਮਾ ਨਾੜੀ ਨੂੰ ਸਾਧ ਲਿਆ, ਸਿੱਧਾ ਕਰ ਲਿਆ। ਇਹ ਭੁਜੰਗਮਾਂ ਦਾੜੀ ਸਰੀਰ ਦੇ ਅੰਦਰ ਸੋ ਇਉਂ ਆਪਣੇ ਗੁਦਾ ਮੰਡਲ ਦੇ ਨੇੜੇ ਮੰਨੀ ਜਾਂਦੀ ਹੈ ਜੋ ਸੱਪ ਵਾਂਗੂ ਕੁੰਡਲੀ ਮਾਰ ਕੇ ਬੈਠੀ ਹੈ ਇਸ ਨੂੰ ਭੁਜੰਗਮਾਂ ਦਾੜੀ ਤਾਂ ਕਹਿੰਦੇ ਨੇ ਦੂਸਰਾ ਇਸ ਨੂੰ ਕੁੰਡਲੀ ਵੀ ਕਿਹਾ ਜਾਂਦਾ ਹੈ ਆਪਣੀ ਅਪਾਨ ਵਾਯੂ ਦੇ ਜ਼ੋਰ ਦੇ ਨਾਲ ਇਸ ਨਾੜੀ ਨੂੰ ਜੋਗੀ ਜਨ ਸਿੱਧੀਆਂ ਕਰਦੇ ਨੇ ਰੀੜ੍ਹ ਦੀ ਹੱਡੀ ਦੇ ਨਾਲ ਇਹ ਨਾੜੀ ਫਿਰ ਉੱਪਰ ਨੂੰ ਉੱਠਦੀ ਹੈ ਦਸਮ ਦੁਆਰ ਪਹੁੰਚਦੀ ਹੈ ਦਸਮ ਦੁਆਰੇ ਨੂੰ ਵਿੰਨ੍ਹਦੀ ਹੈ ਤਦੋਂ ਉਹਦੇ ਵਿੱਚੋਂ ਇੱਕ ਰਸ ਚੋਂਦਾ ਹੈ ਅਤੇ ਉਸ ਰਸ ਦੇ ਵਿੱਚ ਜਿਸ ਨੂੰ ਯੋਗ ਰਸ ਕਿਹਾ ਜਾਂਦਾ ਜੋਗੀ ਮਸਤ ਹੁੰਦਾ ਹੈ ਬੜੀ ਔਖੀ ਕਿਰਿਆ ਹੈ ਬਹੁਤ ਜ਼ਿਆਦਾ ਅਭਿਆਸ ਦੇ ਨਾਲ ਇਹਦੇ ਵਿੱਚ ਸਫਲਤਾ ਮਿਲਦੀ ਹੈ ਪਰ ਮਹਾਰਾਜ ਫਰਮਾਉਂਦੇ ਨੇ ਕਿ ਭਾਵੇਂ ਭੁਜੰਗਮਾਂ ਨਾੜੀ ਨੂੰ ਵੀ ਸਾਧ ਲਿਆ ਸਿੱਧੀਆਂ ਕਰ ਲਿਆ ਸਿਮਰਤੀਆਂ ਦੇ ਵਿਆਕਰਣਾਂ ਦੇ ਸ਼ਾਸਤਰਾਂ ਦੇ ਪਾਠ ਪੜ੍ਹ ਲਏ ਵਿਦਵਾਨ ਬਣ ਗਏ ਵੇਦਾਂ ਦੀ ਵਿਚਾਰ ਕਰ ਲਈ ਨਿਯੋਲੀ ਕਰਮ ਵੀ ਅਨੇਕ ਪ੍ਰਕਾਰ ਦੇ ਨਾਲ ਕਰ ਲਏ ਔਰ ਇਸੇ ਤਰ੍ਹਾਂ ਭੁਜੰਗਮਾਂ ਨਾੜੀ ਨੂੰ ਵੀ ਪ੍ਰਾਣਾਂ ਦੇ ਬਲ ਕਰਕੇ ਭਾਵੇਂ ਸਾਧ ਲਿਆ ਇੰਨੇ ਕਠਿਨ ਇੰਨੇ ਔਖੇ ਸਾਧਨ ਵੀ ਕਰ ਕਰਕੇ ਵੇਖ ਲਏ
ਪੰਚ ਜਨਾ ਸਿਓ ਸੰਗ ਨਾ ਛੁਟਕਿਓ
ਪਰ ਹੋਇਆ ਕਿ ਪੰਚ ਜਨਾ ਸਿਓ ਸੰਗ ਨਾ ਛੁਟਕਿਓ ਪੰਚ ਜਨ ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਪੰਜੇ ਮਹਾਂਬਲੀ ਦੁਸ਼ਮਣ ਹਨ ਇਹਨਾਂ ਦਾ ਸਾਥ ਤਾਂ ਛੁੱਟਿਆ ਹੀ ਨਹੀਂ ਇਹਨਾਂ ਦਾ ਖਹਿੜਾ ਨਹੀਂ ਛੁੱਟਿਆ ਬਿਰਤੀ ਜਿਹੜੀ ਸੀ ਇਹਨਾਂ ਪੰਜਾਂ ਦੇ ਵਿੱਚ ਫਿਰ ਵੀ ਕਾਇਮ ਹੀ ਰਹੀ
ਆਦਿਕ ਅਹੰ ਬੁੱਧ ਬਾਧੇ
ਇਹਨਾਂ ਪੰਜਾਂ ਦਾ ਸਾਥ ਤਾਂ ਕੀ ਛੁੱਟਣਾ ਸੀ ਇਹਨਾਂ ਤੋਂ ਰਹਿਤ ਤਾਂ ਕੀ ਹੋਣਾ ਸੀ ਬਲਕਿ ਅਧਿਕ ਅਹੰ ਬੁੱਧ ਬਾਧੇ ਅਧਿਕ ਬਹੁਤ ਜ਼ਿਆਦਾ ਅਹੰ ਬੁੱਧ ਹੰਗਤਾ ਵਾਲੀ ਬੁੱਧੀ ਹੰਕਾਰ ਵਾਲੀ ਮਤ ਇਹੀ ਮਨ ਵਿੱਚ ਬਹੁਤੀ ਵੱਧ ਗਈ ਵੱਜ ਗਏ ਹੰਕਾਰ ਵਾਲੀ ਮਤ ਦੇ ਵਿੱਚ ਹੀ ਮੈਂ ਇੰਨੀਆਂ ਵਿਆਕਰਣਾਂ ਪੜ੍ਹਿਆ ਹੋਇਆ ਹਾਂ ਮੈਂ ਇੰਨੀਆਂ ਸਿਮਰਤੀਆਂ ਪੜ੍ਹੀਆਂ ਇੰਨੇ ਸ਼ਾਸਤਰ ਪੜ੍ਹੇ ਅਜੋਕੀ ਦੁਨਿਆਵੀ ਵਿੱਦਿਆ ਮੁਤਾਬਕ ਕਹਿ ਲਈਏ ਮੈਂ ਇੰਨੀਆਂ ਡਿਗਰੀਆਂ ਲੈ ਲਈਆਂ ਮੈਂ ਆਹ ਕੋਰਸ ਕਰ ਲਏ ਮੈਂ ਆਹ ਪੜ੍ਹਾਈਆਂ ਕਰ ਲਈਆਂ ਹੰਕਾਰ ਹੀ ਵਧਿਆ ਨਾ ਮਨ ਦੇ ਵਿੱਚ ਇਸੇ ਪ੍ਰਕਾਰ ਵੇਦਾਂ ਦੀ ਵਿਚਾਰ ਚਾਰ ਵੇਦਾਂ ਦਾ ਗਿਆਤਾ ਹੋ ਗਿਆ ਵਕਤਾ ਹੋ ਗਿਆ ਤਾਂ ਵੀ ਮਨ ਵਿੱਚ ਹੰਕਾਰ ਕਿ ਮੈਨੂੰ ਵੇਦ ਕੰਠ ਨੇ ਨਿਯੋਲੀ ਕਰਮ ਕਰਦਿਆਂ ਭੁਜੰਗਮਾਂ ਨਾੜੀ ਸਾਧਦਿਆਂ ਕਿ ਮੈਂ ਇਹ ਸਾਧਨ ਕਰਨੇ ਜਾਣਦਾ ਹਾਂ ਮੈਂ ਇਹਨਾਂ ਸਾਧਨਾਂ ਵਿੱਚ ਕਾਮਯਾਬੀ ਹਾਸਲ ਕਰ ਲਈ ਹੈ ਇਹ ਹੰਕਾਰ ਵਾਲੀ ਬੁੱਧੀ ਵਿੱਚ ਹੀ ਜ਼ਿਆਦਾ ਵੱਜੇ ਗਏ ਜ਼ਿਆਦਾ ਹੰਕਾਰ ਹੀ ਮਨ ਅੰਦਰ ਵਧਿਆ ਵਿਸ਼ਿਆਂ ਵਿਕਾਰਾਂ ਤੋਂ ਛੁਟਕਾਰਾ ਪ੍ਰਾਪਤ ਨਾ ਹੋਇਆ
ਪਿਆਰੀ ਇਨ ਬਿਦ ਮਿਲਣ ਨਾ ਜਾਈ
ਹਜ਼ੂਰ ਸਮਝਾਉਂਦੇ ਨੇ ਕਿ ਐ ਪਿਆਰਿਆ ਇਹਨਾਂ ਵਿਧੀਆਂ ਕਰਕੇ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਮਿਲਿਆ ਨਹੀਂ ਜਾ ਸਕਦਾ ਉਸ ਪਰਮ ਪਿਤਾ ਪਰਮਾਤਮਾ ਦਾ ਮਿਲਾਪ ਨਹੀਂ ਹੋ ਸਕਦਾ
ਕੀਏ ਕਰਮ ਅਨੇਕਾ
ਮੈਂ ਵਿੱਚ ਲੱਗ ਕੇ ਜੀਵ ਨੇ ਅਨੇਕ ਪ੍ਰਕਾਰ ਦੇ ਕਰਮ ਕਰ ਲਏ ਅਥਵਾ ਇੱਕ ਜਗਿਆਸੂ ਮੁਖ ਰਾਹੀਂ ਇਹ ਕਹੀਏ ਕਿ ਮੈਂ ਕੀਏ ਕਰਮ ਅਨੇਕਾ ਮੈਂ ਇਹੋ ਜਿਹੇ ਅਨੇਕਾਂ ਕਰਮ ਕਰ ਕਰਕੇ ਵੇਖ ਲਏ ਨੇ ਪਰ ਇਹਨਾਂ ਵਿਧੀਆਂ ਦੇ ਨਾਲ ਪਰਮਾਤਮਾ ਦਾ ਮਿਲਾਪ ਨਹੀਂ ਹੋਇਆ ਨਹੀਂ ਮਿਲਿਆ ਜਾ ਸਕਦਾ
ਹਾਰ ਪਰਿਓ ਸਵਾਮੀ ਕਾ ਦੁਆਰਾ
ਇਸ ਲਈ ਸਾਰੇ ਪਾਸਿਆਂ ਤੋਂ ਨਿਰਾਸ਼ ਹੋ ਕੇ ਸਾਰੇ ਕਰਮਾਂ ਸਾਧਨਾ ਵੱਲੋਂ ਹਾਰ ਕੇ ਹੁੱਟ ਕੇ ਹੰਭ ਕੇ ਥੱਕ ਕੇ ਪਰਿਓ ਸਵਾਮੀ ਕਾ ਦੁਆਰਾ ਮੈਂ ਸਵਾਮੀ ਮਾਲਕ ਅਕਾਲ ਪੁਰਖ ਵਾਹਿਗੁਰੂ ਦੇ ਦਰ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦਰ ਤੇ ਆ ਪਿਆ ਹਾਂ
ਜੀਜੈ ਬੁੱਧ ਬਵੇਕਾ
ਔਰ ਸਵਾਮੀ ਮਾਲਕ ਵਾਹਿਗੁਰੂ ਜੀ ਅੱਗੇ ਇਹ ਅਰਦਾਸ ਬੇਨਤੀ ਕੀਤੀ ਹੈ ਉਸ ਪਰਮਾਤਮਾ ਅੱਗੇ ਪੁਕਾਰ ਹੈ ਗੁਰੂ ਕੇ ਚਰਨਾਂ ਵਿੱਚ ਅਰਦਾਸ ਬੇਨਤੀ ਹੈ ਕਿ ਸਤਿਗੁਰੂ ਜੀ ਦੀਜੈ ਬੁੱਧ ਬਵੇਕਾ ਕਿਰਪਾ ਕਰਕੇ ਮੈਨੂੰ ਵਿਵੇਕ ਬੁੱਧੀ ਦੀ ਦਾਤ ਬਖਸ਼ਿਸ਼ ਕਰੋ ਵਿਵੇਕ ਨਾਮ ਹੈ ਵਿਚਾਰ ਦਾ ਵਿਵੇਕ ਨਾਮ ਹੈ ਗਿਆਨ ਦਾ ਤੇ ਸੰਧੀ ਵਿਸ਼ੇਦ ਰਾਹੀਂ ਬਿਬ ਏਕ ਦੋ ਤੋਂ ਇੱਕ ਹੋ ਜਾਣ ਵਾਲੀ ਰੀਤ ਮਹਾਰਾਜ ਐਸੀ ਗਿਆਨ ਬੁੱਧੀ ਐਸੀ ਕਿਰਪਾ ਕਰਕੇ ਆਪ ਜੀ ਕਿਰਪਾ ਕਰਕੇ ਮਹਾਰਾਜ ਮੈਨੂੰ ਮਤ ਬਖਸ਼ਿਸ਼ ਕਰੋ ਜਿਸ ਦੇ ਬਾਰੇ ਗੁਰਸਿੱਖ ਅਰਦਾਸ ਬੇਨਤੀ ਕਰਦਾ ਹੈ ਕਿ ਉੱਤਮ ਮਤ ਮੇਰੇ ਹਿਰਦੈ ਤੋਂ ਆਓ ਧਿਆਵੋ ਗਾਵੋ ਗੁਣ ਗੋਬਿੰਦਾ ਅਤ ਪ੍ਰੀਤਮ ਮੋਹੇ ਲਾਗੈ ਨਾਓ ਤੁਮ ਕਰਹੋ ਦਇਆ ਮੇਰੇ ਸਾਈਂ ਐਸੀ ਮਤ ਦੀਜੈ ਮੇਰੇ ਠਾਕੁਰ ਸਦਾ ਸਦਾ ਤੁਧ ਧਿਆਈ ਸਦਾ ਮੈਂ ਆਪ ਜੀ ਕਾ ਧਿਆਨ ਧਾਰਦਾ ਰਹਾਂ, ਸਦਾ ਸਿਮਰਨ ਕਰਦਾ ਰਹਾਂ। ਐਸੀ ਵਿਚਾਰ ਵਾਲੀ ਬੁੱਧ, ਗਿਆਨ ਵਾਲੀ ਬੁੱਧ ਕਿਰਪਾ ਕਰਕੇ ਮੈਨੂੰ ਬਖਸ਼ਿਸ਼ ਕਰੋ। ਐਸੀ ਆਤਮ ਵਿਸ਼ੈਣੀ ਬੁੱਧੀ ਮੈਨੂੰ ਬਖਸ਼ੋ, ਜਿਸ ਕਰਕੇ ਦੋ ਤੋਂ ਏਕ ਰੂਪ ਹੋ ਕੇ ਆਪ ਦੇ ਵਿੱਚ ਸਮਾ ਜਾਈਏ। ਵਿਸਰਾਮ ਦੇ ਕੇ ਸਤਿਗੁਰੂ ਜੀ ਫੁਰਮਾਨ ਕਰਦੇ ਹਨ,
ਮੋਨ ਭਇਓ ਕਿਰਪਾਤੀ ਰਹਿਓ।
ਅਨੇਕਾਂ ਕਰਮਾਂ ਦਾ ਸਤਿਗੁਰੂ ਜੀ ਅੱਗੇ ਹੋਰ ਵਰਣਨ ਕਰਦੇ ਨੇ, ਮੋਨ ਭਇਓ, ਮੋਨੀ ਹੋ ਕੇ ਬੈਠ ਗਿਆ। ਕਈਆਂ ਦਾ ਇਹ ਪ੍ਰਣ ਹੋ ਜਾਂਦਾ, ਇਹ ਨਿਯਮ ਰੱਖ ਲੈਂਦੇ ਨੇ ਕਿ ਇੰਨਾ ਸਮਾਂ ਮੌਨ ਰੱਖਣਾ, ਭਾਵ ਕਿ ਬਿਲਕੁਲ ਚੁੱਪ ਰਹਿਣਾ ਹੈ, ਕਿਸੇ ਨਾਲ ਕੋਈ ਗੱਲਬਾਤ ਨਹੀਂ ਕਰਨੀ। ਕਈ ਤਾਂ ਸਵਾ ਸਵਾ ਮਹੀਨੇ ਦਾ ਨਿਯਮ ਰੱਖਦੇ ਨੇ, ਕਈ ਇਹਦੇ ਤੋਂ ਵੱਧ ਦਾ ਰੱਖਦੇ ਨੇ, ਕਈ ਇੱਕ ਇੱਕ ਦਿਨ ਵਿੱਚ ਕੁਝ ਪਹਿਰਾਂ ਦਾ, ਕੁਝ ਘੰਟਿਆਂ ਦਾ ਨਿਯਮ ਰੱਖਦੇ ਨੇ ਮੌਨ ਰੱਖਣ ਦਾ। ਪਰ ਮਹਾਰਾਜ ਕਹਿੰਦੇ ਮੌਨ ਰੱਖਣ ਨਾਲ ਵੀ ਭਲਾ ਕੀ ਹੋ ਜਾਣਾ ਹੈ। ਚਾਰ ਪ੍ਰਕਾਰ ਦਾ ਮੌਨ ਵਿਦਵਾਨਾਂ ਨੇ ਮੰਨਿਆ ਹੈ। ਇੱਕ ਜੜ ਮੌਨ ਹੈ, ਇੱਕ ਗੁੰਗ ਮੌਨ ਹੈ, ਇੱਕ ਕਾਸ਼ਟ ਮੌਨ ਹੈ, ਔਰ ਇੱਕ ਸਹਿਜ ਮੌਨ ਹੈ। ਜਿਹੜਾ ਸਾਧ ਸੰਗਤ ਜੀ ਗੁੰਗ ਮੌਨ ਹੈ ਨਾ, ਜਿਹੜਾ ਬਚਪਨ ਤੋਂ ਹੀ, ਜਨਮ ਲੈਣ ਤੋਂ ਹੀ ਵਿਚਾਰਾ ਗੂੰਗਾ ਹੈ, ਉਹਨੇ ਕੀ ਗੱਲ ਕਰਨੀ ਹੈ, ਕੀ ਬੋਲਣਾ, ਚੁੱਪ ਹੀ ਰਹਿਣਾ, ਇਹ ਗੁੰਗ ਮੌਨ ਕਿਹਾ ਜਾਂਦਾ ਹੈ। ਦੂਸਰਾ ਜੜ ਮੌਨ ਕਿਹਾ ਜਾਂਦਾ ਹੈ। ਸਿਆਣਿਆਂ ਦੀ ਸਭਾ ਹੈ, ਸਿਆਣੇ ਪੁਰਸ਼ ਬੈਠੇ ਗੱਲਬਾਤ ਕਰ ਰਹੇ ਨੇ, ਆਪ ਨੂੰ ਕੁਝ ਪਤਾ ਨਹੀਂ, ਅਤੇ ਹੁਣ ਮਨ ਵਿੱਚ ਇਹ ਸੋਚਦਾ ਕਿ ਜੇ ਮੈਂ ਬੋਲਿਆ, ਮੇਰੇ ਬੋਲਣ ਨਾਲ ਮੇਰੇ ਅਣਜਾਣ ਹੋਣ ਦਾ, ਮੇਰੀ ਘੱਟ ਜਾਣਕਾਰੀ ਹੋਣ ਦਾ, ਜਾਂ ਸਿੱਧੇ ਲਫਜ਼ਾਂ ਵਿੱਚ ਕਹਿ ਲਈਏ ਕਿ ਮੂਰਖ ਹੋਣ ਦਾ ਭੇਤ ਨਾ ਕਿਤੇ ਖੁੱਲ੍ਹ ਜਾਵੇ, ਇਸ ਲਈ ਚੁੱਪ ਕੀਤੇ ਰਹਿਣਾ, ਇਸ ਨੂੰ ਜੜ ਮੌਨ ਕਿਹਾ ਜਾਂਦਾ ਹੈ। ਤੀਸਰਾ ਕਾਸ਼ਟ ਮੌਨ ਹੈ, ਜਿਹੜੇ ਕਿ ਪ੍ਰਾਤਨ ਸਮੇਂ ਵਿੱਚ ਮੋਨੀ ਰੱਖਦੇ ਰਹੇ ਨੇ ਕਿ ਇੰਨਾ ਸਮਾਂ ਮੈਂ ਬੋਲਣਾ ਨਹੀਂ, ਕੋਈ ਗੱਲਬਾਤ ਨਹੀਂ ਕਰਨੀ। ਐਸਾ ਇੱਕ ਮੋਨੀ ਧੰਨ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਦੀ ਹਜ਼ੂਰੀ ਵਿੱਚ ਵੀ ਆ ਗਿਆ ਸੀ, ਔਰ ਬਹੁਤ ਜ਼ਿਆਦਾ ਉਸ ਦੇ ਚੇਲੇ ਚਾਟੜੇ ਉਸ ਦੀ ਸਿਫਤ ਕਰਦੇ ਨੇ, ਮਹਾਰਾਜ ਇਹ ਮੋਨੀ ਜੀ ਬੜੇ ਤਪੱਸਵੀ ਨੇ, ਬੜੀ ਸਾਧਨਾ ਕੀਤੀ, ਕਈ ਸਾਲ ਹੋ ਗਏ ਇਹ ਬੋਲੇ ਹੀ ਨਹੀਂ, ਕਦੀ ਕੋਈ ਗੱਲ ਹੀ ਮੂੰਹੋਂ ਨਹੀਂ ਕੀਤੀ, ਬਸ ਚੁੱਪ ਹੀ ਰਹਿੰਦੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮੁਸਕਰਾਏ, ਉਹਦੇ ਅੰਦਰ ਦੀ ਹਾਲਤ ਨੂੰ ਜਾਣਦੇ ਹੈ। ਮਹਾਰਾਜ ਕਹਿਣ ਲੱਗੇ, ਚੰਗਾ ਭਾਈ, ਬਹੁਤ ਭਲਾ, ਚੰਗੀ ਤਪੱਸਿਆ। ਇੱਕ ਗਰੀਬ ਸਿੱਖ ਨੂੰ ਮਹਾਰਾਜ ਨੇ ਆਪਣੇ ਕੋਲ ਬੁਲਾਇਆ, ਬਚਨ ਕੀਤਾ, ਭਾਈ ਇਹ ਮੋਨੀ ਜੀ ਬੜੇ ਤਪੱਸਵੀ ਹਨ, ਇੰਨੇ ਚਿਰ ਤੋਂ ਮੌਨ ਰੱਖਿਆ ਹੋਇਆ, ਆਪਣੇ ਘਰ ਲੈ ਜਾ ਅਤੇ ਪ੍ਰੇਮ ਭਾਵ ਨਾਲ ਸੇਵਾ ਕਰੀ, ਵਧੀਆ ਤੋਂ ਵਧੀਆ ਪਦਾਰਥ ਬਣਾ ਬਣਾ ਕੇ ਇਹਨਾਂ ਨੂੰ ਛਕਾਈ, ਐਨ ਚੰਗੀ ਤਰ੍ਹਾਂ ਸੇਵਾ ਕਰਕੇ ਇਹਨਾਂ ਨੂੰ ਪ੍ਰਸੰਨ ਕਰੀ। ਸਿੱਖ ਹੈਰਾਨ ਕਿ ਸਤਿਗੁਰੂ ਜੀ ਤਾਂ ਮੇਰੀ ਮਾਲੀ ਹਾਲਤ ਜਾਣਦੇ ਨੇ ਕਿ ਦੋ ਡੰਗ ਖਾਣ ਦੀ ਰੋਟੀ ਤਾਂ ਘਰ ਵਿੱਚ ਹੁੰਦੀ ਨਹੀਂ, ਮੋਨੀ ਜੀ ਨੂੰ ਮੈਂ ਚਿਕਨੀਆਂ ਚੋਪੜੀਆਂ ਅਤੇ ਖੀਰ ਪੂੜੇ ਕਿੱਥੋਂ ਖਵਾਵਾਂਗਾ। ਪਰ ਸਤ ਬਚਨ ਕਹਿ ਦਿੱਤਾ ਅਤੇ ਸਤਿਗੁਰੂ ਜੀ ਨੇ ਇਸ਼ਾਰੇ ਨਾਲ ਸਮਝਾ ਵੀ ਦਿੱਤਾ ਕਿ ਰੁੱਖਾ ਮਿੱਸਾ ਘਰ ਵਿੱਚ ਜੋ ਵੀ ਹੋਵੇ ਉਹ ਖਵਾ ਦੇਵੇ। ਹੁਣ ਮੋਨੀ ਜੀ ਨੂੰ ਆਪਣੇ ਘਰ ਲੈ ਆਇਆ ਗੁਰੂ ਕਾ ਉਹ ਸਿੰਘ, ਹੈ ਸੀ ਅਤਿਅੰਤ ਗਰੀਬ, ਬਾਜਰੇ ਦਾ ਸੁੱਕਾ ਪ੍ਰਸ਼ਾਦਾ ਤਿਆਰ ਕੀਤਾ ਹੋਇਆ ਹੈ, ਨਾ ਕੋਈ ਨਾਲ ਘਿਓ ਹੈ, ਨਾ ਕੋਈ ਹੋਰ ਵਸਤੂ ਹੈ, ਪਾਣੀ ਦਾ ਗਲਾਸ ਅਤੇ ਉਹ ਪ੍ਰਸ਼ਾਦਾ ਲਿਆ ਕੇ ਅੱਗੇ ਲਿਆ ਰੱਖਿਆ। ਹੁਣ ਨਿੱਤ ਨਿਹਾਰੀਆਂ ਖਾਣ ਵਾਲੇ, ਨਿੱਤ ਇਸ ਪ੍ਰਕਾਰ ਦੇਸੀ ਘਿਓ ਦੇ ਪਰੌਂਠੇ ਛਕਣ ਵਾਲੇ ਉਹ ਮੋਨੀ ਜੀ ਨੂੰ ਕਿੱਥੋਂ ਲੰਗੜ ਸੁੱਕੇ ਪ੍ਰਸ਼ਾਦੇ। ਦੋ ਚਾਰ ਬੁਰਕੀਆਂ ਮਸਾਂ ਮਸਾਂ ਲੰਘਾਈਆਂ, ਹੋਰ ਪਾਣੀ ਲੈਣ ਵਾਸਤੇ ਸਿੱਖ ਗਿਆ। ਇੰਨੇ ਚਿਰ ਨੂੰ ਮੋਨੀ ਜੀ ਹੋਰੀ ਉੱਥੋਂ ਉੱਠ ਨੱਠੇ, ਗੁਰੂ ਕੀ ਹਜ਼ੂਰੀ ਵਿੱਚ ਆ ਗਏ, ਸਿੰਘ ਵੀ ਮਗਰੇ ਹੀ ਆ ਗਿਆ ਅਤੇ ਸਤਿਗੁਰੂ ਜੀ ਪੁੱਛਦੇ ਨੇ ਕਿ ਹਾਂ ਭਾਈ ਸੁਣਾ, ਮੋਨੀ ਜੀ ਦੀ ਸੇਵਾ ਕੀਤੀ, ਲੰਗਰ ਪਾਣੀ ਛਕਾਇਆ? ਅਤੇ ਸਿੱਖ ਨੇ ਬੇਨਤੀ ਕੀਤੀ, ਹਾਂ ਮਹਾਰਾਜ, ਜਿਵੇਂ ਆਪ ਜੀ ਨੇ ਬਚਨ ਕੀਤਾ ਸੀ, ਆਪਣੀ ਸਮਰੱਥਾ ਮੁਤਾਬਕ ਮੈਂ ਸੇਵਾ ਕੀਤੀ ਹੈ। ਜਦੋਂ ਇਹ ਬਚਨ ਸੁਣੇ, ਮੋਨੀ ਹੁਣਾਂ ਨੂੰ ਭੁੱਲ ਗਿਆ ਕਿ ਮੈਂ ਤਾਂ ਇੰਨੇ ਸਾਲਾਂ ਤੋਂ ਮੌਨ ਰੱਖਿਆ ਹੋਇਆ। ਉਸੇ ਵਕਤ ਕਹਿਣ ਲੱਗੇ, ਮਹਾਰਾਜ ਕਮਾਲ ਦੇ ਸਿੱਖ ਤੁਹਾਡੇ, ਵੇਖੋ ਤੁਹਾਡੀ ਹਜ਼ੂਰੀ ਵਿੱਚ ਵੀ ਝੂਠ ਬੋਲੀ ਜਾਂਦਾ ਹੈ। ਤੁਸਾਂ ਤਾਂ ਕਿਹਾ ਸੀ ਪੱਕੇ ਭੰਡਾਰੇ ਛਕਾਵੀ, ਐ ਛਕਾਵੀ, ਉਹ ਛਕਾਵੀ, ਇਹਨੇ ਤਾਂ ਸੁੱਕੀ ਰੋਟੀ ਮੇਰੇ ਅੱਗੇ ਰੱਖ ਦਿੱਤੀ, ਅੱਗੇ ਲੰਘਦੀ ਹੀ ਨਹੀਂ ਸੀ, ਐਨ ਚੰਗੀ ਤਰ੍ਹਾਂ ਖਿਜਿਆ ਤਪਿਆ ਬੋਲਿਆ। ਸਿੰਘ ਵੀ ਹੱਸੀ ਜਾਂਦੇ, ਸਤਿਗੁਰੂ ਜੀ ਵੀ ਮੁਸਕਰਾਉਂਦੇ ਨੇ। ਜਦੋਂ ਆਪਣੇ ਅੰਦਰ ਦਾ ਗੁੱਬ ਗੁਬਾਟ ਕੱਢ ਹਟਿਆ ਤਾਂ ਮਹਾਰਾਜ ਕਹਿਣ ਲੱਗੇ, ਮੋਨੀ ਜੀ, ਤੁਸਾਂ ਤਾਂ ਮੌਨ ਰੱਖਿਆ ਸੀ, ਇੰਨੇ ਚਿਰ ਤੋਂ ਤੁਸੀਂ ਬੋਲਦੇ ਨਹੀਂ ਸੋ, ਹੁਣ ਤੁਹਾਡਾ ਉਹ ਮੌਨ ਦਾ ਪ੍ਰਣ ਕਿੱਥੇ ਗਿਆ? ਸ਼ਰਮਸਾਰ ਹੋ ਕੇ ਨੀਵੀਂ ਪਾ ਗਿਆ, ਸਮਝ ਗਿਆ ਕਿ ਸਤਿਗੁਰਾਂ ਨੇ ਮੇਰੇ ਅੰਦਰ ਦਾ ਪਖੰਡ ਜ਼ਾਹਰ ਕਰਨ ਵਾਸਤੇ ਇਹ ਕੌਤਕ ਕੀਤਾ ਹੈ। ਸਮਝਾਇਆ ਸੀ ਸਤਿਗੁਰਾਂ ਨੇ ਕਿ ਇਉਂ ਚੁੱਪ ਕੀਤੇ ਰਹਿਣ ਦੇ ਨਾਲ ਕੁਝ ਨਹੀਂ ਬਣਦਾ, ਚੁੱਪੈ ਚੁੱਪ ਨਾ ਹੋਵਈ ਜੇ ਲਾਏ ਰਹਾ ਲਿਵਤਾਰ। ਬਾਹਰੋਂ ਮੂੰਹ ਤੋਂ ਤਾਂ ਚੁੱਪ ਬੈਠਾ ਹੈ ਪਰ ਮਨ ਤਾਂ ਚੁੱਪ ਹੋਇਆ ਹੀ ਨਹੀਂ। ਇਹ ਜਿਹੜਾ ਕਾਸ਼ਟ ਮੌਨ ਹੈ ਇਸ ਦਾ ਸਤਿਗੁਰੂ ਗਰੀਬ ਨਿਵਾਜ ਜੀ ਖੰਡਨ ਕਰਦੇ ਨੇ। ਸੋ ਮਹਾਰਾਜ ਫਰਮਾਉਂਦੇ ਨੇ, ਬੋਲੈ ਨਾਹੀਂ ਹੋਏ ਬੈਠਾ ਮੋਨੀ, ਅੰਤਰ ਕਲਪ ਭਵਾਈਐ ਜੋਨੀ। ਹੋਰ ਬਚਨ ਨੇ ਕਿ ਮੋਨੀ ਹੋਏ ਬੈਠਾ ਇਕਾਂਤੀ, ਹਿਰਦੈ ਕਲਪਨ ਗੰਠਾ। ਇਕਾਂਤ ਵਿੱਚ ਬੈਠਾ ਹੈ ਮੌਨ ਧਾਰਨ ਕਰਕੇ ਪਰ ਮਨ ਵਿੱਚ ਤਾਂ ਕਲਪਨਾਵਾਂ ਦੀਆਂ ਗੰਢਾਂ ਵੱਜੀਆਂ ਪਈਆਂ ਨੇ। ਲਿਖ ਲਿਖ ਕੇ ਕਾਗਜ਼ ਕਾਲੇ ਕਰਦਾ, ਇਸ਼ਾਰਿਆਂ ਦੇ ਨਾਲ ਸਮਝਾਉਂਦਾ, ਵਿਸ਼ਿਆਂ ਵਿਕਾਰਾਂ ਵੱਲੋਂ, ਮਾਣ ਵਡਿਆਈ ਵੱਲੋਂ, ਹੋਰ ਚੀਜ਼ਾਂ ਦੀ ਇੱਛਾ ਵੱਲੋਂ ਤਾਂ ਮਨ ਚੁੱਪ ਕੀਤਾ ਹੀ ਨਹੀਂ, ਮਨ ਹਟਿਆ ਹੀ ਨਹੀਂ, ਇਹ ਬਾਹਰ ਦਾ ਮੌਨ ਕੀ ਕਰੇਗਾ। ਚੌਥਾ ਮੌਨ ਸਾਧ ਸੰਗਤ ਜੀ ਹੈ ਸਹਿਜ ਮੌਨ, ਉਹ ਹੈ ਕਿ ਫਜ਼ੂਲ ਬੋਲਣ ਵੱਲੋਂ ਚੁੱਪ ਰਹਿਣਾ। ਜਿਵੇਂ ਭਾਈ ਗੁਰਦਾਸ ਜੀ ਬਚਨ ਕਰਦੇ ਨੇ, ਥੋੜ੍ਹਾ ਸਮਣਾ ਖਾਵਣਾ, ਥੋੜ੍ਹਾ ਬੋਲਣ ਗੁਰਮਤਿ ਪਾਏ। ਜੋ ਗੁਰਬਾਣੀ ਨੇ ਭਗਤ ਰਸਨਾ ਰਾਹੀਂ ਵੀ ਇਹ ਸਿੱਖਿਆ ਦਿੱਤੀ ਹੈ ਕਿ ਸੰਤ ਮਿਲੈ ਕਿਸ ਸੁਣੀਐ ਕਹੀਐ, ਮਿਲੈ ਅਸੰਤ ਮਸਤ ਕਰ ਰਹੀ ਹੈ। ਗੁਰਮੁਖਾਂ ਪਿਆਰਿਆਂ ਦੀ ਸੰਗਤ ਮਿਲੇ, ਕੁਝ ਬੇਨਤੀ ਰੂਪ ਉਹ ਬਚਨ ਕਰਕੇ ਉਹਨਾਂ ਕੋਲੋਂ ਕੁਝ ਸਿੱਖਿਆ ਪੁੱਛ ਲਈਏ, ਕੁਝ ਉਹਨਾਂ ਮਹਾਂਪੁਰਖਾਂ ਦੇ, ਉਹਨਾਂ ਮਹਾਤਮਾ ਜਨਾਂ ਦੇ ਬਚਨ ਸੁਣ ਲਈਏ। ਪਰ ਅਸੰਤ ਮਿਲ ਜਾਵੇ, ਸਾਕਤ ਮਿਲ ਜਾਵੇ, ਮਨਮੁਖ ਮਿਲ ਜਾਵੇ, ਕੱਚੀਆਂ ਪਿੱਲੀਆਂ ਵਿਸ਼ਿਆਂ ਵਿਕਾਰਾਂ ਔਗਣਾਂ ਵਾਲੀਆਂ ਗੱਲਾਂ ਕਰਨ ਵਾਲਾ ਮਿਲ ਜਾਵੇ ਤਾਂ ਮਸਤ ਕਰ ਰਹੀ ਹੈ। ਚੁੱਪ ਕੀਤੇ ਰਹੀਏ, ਉੱਥੇ ਨਾ ਬੋਲੀਏ, ਉੱਥੇ ਇਹ ਮੌਨ ਧਾਰ ਕੇ ਰੱਖੀਏ। ਇਹ ਸਹਿਜ ਮੌਨ ਗੁਰਮਤਿ ਵਿੱਚ ਪ੍ਰਵਾਨ ਹੈ। ਉਹ ਕਾਸ਼ਟ ਮੌਨ ਜਿਹੜਾ ਪਖੰਡ ਵਾਲਾ ਹੈ ਉਸ ਦੇ ਬਾਰੇ ਸਤਿਗੁਰੂ ਫਰਮਾਉਂਦੇ ਨੇ, ਮੌਨ ਭਇਓ, ਮੌਨੀ ਹੋ ਕੇ ਬੈਠ ਗਿਆ ਚੁੱਪ ਕਰਕੇ ਕਿ ਮੈਂ ਬੋਲਣਾ ਹੀ ਨਹੀਂ, ਕਰ ਪਾਤੀ ਰਹਿਓ। ਕਈਆਂ ਨੇ ਇਹ ਪ੍ਰਣ ਧਾਰਿਆ ਹੁੰਦਾ ਹੈ ਕਿ ਪ੍ਰਸ਼ਾਦਾ ਵਗੈਰਾ ਛਕਣ ਵਾਸਤੇ ਕੋਈ ਬਰਤਨ ਕੋਈ ਭਾਂਡਾ ਨਹੀਂ ਵਰਤਣਾ, ਆਪਣੇ ਹੱਥ ਨੂੰ ਹੀ ਪਾਤਰ ਬਣਾਉਣਾ ਹੈ, ਹੱਥ ਭਰੇ ਹੀ ਪ੍ਰਸ਼ਾਦਾ ਪਾਣੀ ਲੈ ਕੇ ਛਕਣਾ ਹੈ। ਇਹ ਕਰਪਾਤੀ ਹੋ ਕੇ ਵੀ ਭਾਵੇਂ ਬੈਠਾ ਰਹਿਆ,
ਨਗਨ ਫਿਰਿਓ ਬਨ ਮਾਹੀ,
ਤੇ ਦਿਗੰਬਰਾਂ ਦੀ ਤਰ੍ਹਾਂ ਵਸਤਰਾਂ ਨੂੰ ਤਿਆਗ ਕੇ ਨਗਨ ਸਰੂਪ ਵਿੱਚ ਹੋ ਕੇ ਜੰਗਲਾਂ ਦੇ ਵਿੱਚ, ਉਜਾੜਾਂ ਵਿੱਚ ਭਾਵੇਂ ਕੋਈ ਫਿਰਦਾ ਰਹੇ। ਇਹ ਵੀ ਇੱਕ ਦਿਗੰਬਰਾਂ ਦਾ ਫਿਰਕਾ ਹੈ ਨਾ, ਜੋ ਕਹਿੰਦੇ ਨੇ ਕਿ ਪਰਮਾਤਮਾ ਨੇ ਸੰਸਾਰ 'ਤੇ ਨੰਗੇ ਭੇਜਿਆ, ਇਸ ਵਾਸਤੇ ਨੰਗੇ ਰਹਿਣਾ ਹੀ ਯੋਗ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਫਰਮਾਨ ਕਿਆ ਕਰਦੇ ਨੇ, ਨੰਗੇ ਰਹਿਆਂ ਜੇ ਮਿਲੈ ਬਨ ਮਿਰਗ ਉਦਾਸੀ। ਜੇ ਨਗਨ ਰਹਿਣ ਦੇ ਨਾਲ ਪਰਮਾਤਮਾ ਮਿਲ ਜਾਂਦਾ ਹੋਵੇ ਤਾਂ ਜਿਹੜੇ ਜੰਗਲਾਂ ਵਿੱਚ ਰਹਿਣ ਵਾਲੇ ਹਿਰਨ ਜਾਂ ਹੋਰ ਸਾਰੇ ਜੀਵ ਨੇ ਉਹ ਕਿਹੜੇ ਕੋਈ ਵਸਤਰ ਪਹਿਨਦੇ, ਉਹਨਾਂ ਨੂੰ ਮਿਲ ਜਾਣਾ ਚਾਹੀਦਾ। ਨਗਨ ਫਿਰਤ ਜਾਓ ਪਾਈਐ ਜੋਗ, ਬਨਕਾ ਮਿਰਗ ਮੁਕਤ ਸਭ ਹੋਗ, ਕਿਆ ਨਾਂਗੇ ਕਿਆ ਬਾਧੇ ਚਾਮ, ਜਬ ਨਹੀਂ ਚੀਨਸ ਆਤਮ ਰਾਮ। ਇਉਂ ਇਹੋ ਜਿਹੇ ਪਖੰਡ ਭਾਵੇਂ ਅਨੇਕਾਂ ਕਰ ਲਏ, ਮੋਨੀ ਹੋ ਕੇ ਬੈਠਾ ਰਿਹਾ, ਕਰ ਪਾਤੀ ਹੋ ਕੇ ਰਿਹਾ, ਔਰ ਇਸੇ ਤਰ੍ਹਾਂ ਵਸਤਰਾਂ ਦਾ ਤਿਆਗ ਕਰਕੇ ਦਿਗੰਬਰ ਹੋ ਕੇ ਨਗਨ ਹੋ ਕੇ ਜੰਗਲਾਂ ਦੇ ਵਿੱਚ ਭਾਵੇਂ ਤੁਰਿਆ ਫਿਰਦਾ ਰਹੇ।
ਤਤ ਤੀਰਥ ਸਭ ਧਰਤੀ ਭ੍ਰਮਿਓ,
ਸਾਰੀ ਧਰਤੀ ਦਾ ਭ੍ਰਮਣ ਕਰ ਲਵੇ ਭਾਵੇਂ। ਇਹ ਵੀ ਕਈਆਂ ਦਾ ਖਿਆਲ ਹੁੰਦਾ ਸੀ ਕਿ ਧਰਤੀ 'ਤੇ ਇੱਕ ਜਗ੍ਹਾ 'ਤੇ ਬੋਝ ਬਣ ਕੇ ਨਹੀਂ ਬੈਠੇ ਰਹਿਣਾ, ਇੱਕ ਦਿਨ ਕਿਤੇ ਦੂਸਰੇ ਦਿਨ ਕਿਤੇ, ਇਉਂ ਥਾਵਾਂ ਥਾਵਾਂ 'ਤੇ ਧਰਤੀ 'ਤੇ ਫਿਰਨਾ ਹੈ। ਭਾਵੇਂ ਸਾਰੀ ਧਰਤੀ ਦਾ ਭ੍ਰਮਣ ਕਰ ਲਵੇ, ਸਾਰੀ ਧਰਤੀ ਘੁੰਮ ਫਿਰ ਆਵੇ, ਤੀਰਥਾਂ ਦੇ ਕਿਨਾਰਿਆਂ ਕਿਨਾਰਿਆਂ 'ਤੇ ਜਾ ਕੇ ਤੀਰਥਾਂ ਦੀ ਯਾਤਰਾ ਵੀ ਭਾਵੇਂ ਕਰ ਆਵੇ,
ਦੁਬਿਧਾ ਛੁਟਕੈ ਨਾਹੀ।
ਇਹਨਾਂ ਕਰਮਾਂ ਦੇ ਨਾਲ ਵੀ ਮਨ ਵਿੱਚੋਂ ਦੁਬਿਧਾ ਜਿਹੜੀ ਹੈ ਨਾ, ਇਹ ਨਹੀਂ ਛੁੱਟਦੀ, ਇਹ ਨਹੀਂ ਨਾਸ ਹੁੰਦੀ। ਅਤੇ ਹਜ਼ੂਰ ਫਰਮਾਉਂਦੇ ਨੇ, ਇਸ ਮਾਰੀ ਬਿਨ ਥਾਏ ਨਾ ਪਰੈ, ਜਿੰਨਾ ਚਿਰ ਦੁਬਿਧਾ ਦੁਚਿੱਤਾਪੁਣਾ ਮਨ ਵਿੱਚੋਂ ਨਾਸ ਨਾ ਹੋਵੇ, ਦਵੰਦਵਾਦ ਦਵੈਤਵਾਦ ਦਾ ਖਾਤਮਾ ਮਨ ਵਿੱਚੋਂ ਨਾ ਹੋਵੇ, ਉਹਨਾਂ ਚਿਰ ਪ੍ਰਭੂ ਦੀ ਪ੍ਰਾਪਤੀ ਨਹੀਂ, ਉਹਨਾਂ ਚਿਰ ਵਾਹਿਗੁਰੂ ਦੇ ਦਰ 'ਤੇ ਪ੍ਰਵਾਨ ਨਹੀਂ ਹੁੰਦਾ। ਸੋ ਐਸੇ ਐਸੇ ਕਰਮ ਕਰਨ ਦੇ ਨਾਲ ਵੀ ਦੁਬਿਧਾ ਛੁਟਕੈ ਨਾਹੀਂ, ਦੁਬਿਧਾ ਤੋਂ ਛੁਟਕਾਰਾ ਹਾਸਲ ਨਾ ਹੋਇਆ।
ਮਨ ਕਾਮਣਾ ਤੀਰਥ ਜਾਏ ਬਸਿਓ,
ਦੁਨਿਆਵੀ ਜਸ ਦੀ, ਦੁਨਿਆਵੀ ਵਸਤਾਂ ਦੀ, ਦੁਨਿਆਵੀ ਸੁੱਖਾਂ ਦੀ ਕਾਮਨਾ, अथवा बैकुंठ दियां मुक्तियां दी कामना लैके तीर्थ जाए बसियो। तीर्थ दे किनारे ते जाके ही भावें कोई वासा कर लवे, वस गया तीर्थां किनारे कि नित्ता नित तीर्थ इशनान करदे रहांगे। साल च एक अद्धी वारी दो वार तीर्थ यात्रा की करनी है। चलो जेड़े तीर्थ स्थान ने कोई हरिद्वार कांशी इत्यादिक उत्थे ही घर बना लैंदे आ ते रोज इशनान करिया करांगे। भावें इउं तीर्थां दे किनारे ते भी जाके कोई वस गया मन दी कामना लैके
सिर करवत तराई,
ते भावें काशी विच जाके वह शिवजी का आरा जिहड़ा कहा जांदा सी वह अपने सिर के उपर भावें कोई रखा लवे ते अपने आप नूं चरवा लवे। बड़ा वड्डा एक आरा सी काशी दे विच, उन्हों शिवजी का आरा कहिंदे सन ते ब्राह्मणा ने यह गल फैलाई हुई सी कि जिहड़ा सारी अपनी पूंजी ब्राह्मणा नूं दान करके इस आरे दे हेठां खलो के अपना शरीर आरे नाल अर्धो अर्ध चरवा लवे उन्हों शिव लोक की प्राप्ति हुंदी है। सो इस प्रकार पता नहीं किन्ने क लोग जिहड़े सन इउं अपना आपा चरवा गए होणगे। अंग्रेज राज वेले वह आरा जिहड़ा सी वह बंद किया गया है। ऐ पंडितों तुहानूं मुक्ति की इच्छा नहीं, तुहाडे विचों कोई नहीं कोई अपना आपा चरवा लैंदा। कहां पायो जाओ पै कलवत्तर लियो कांसी बीच, दसवें पातशाह जी भी फरमाउंदे ने कि कांशी विच जाके वह आरा भी सिर ते सहार लिया तां वी भला की हो जाएगा। इउं सिर करवत धराए ਉਹ ਕਲਵੱਤਰ ਉਹ ਆਰਾ ਵੀ ਆਪਣੇ ਸਿਰ ਤੇ ਧਰਾ ਕੇ ਭਾਵੇਂ ਆਪਣੇ ਆਪ ਨੂੰ ਚਰਵਾ ਲਵੇ।
ਮਨ ਕੀ ਮੈਲ ਨਾ ਉਤਰੇ ਇਹ ਬਿਦੋ।
ਇਹਨਾਂ ਵਿਧੀਆਂ ਨਾਲ ਇਹਨਾਂ ਤਰੀਕਿਆਂ ਦੇ ਨਾਲ ਵੀ ਮਨ ਦੀ ਜਿਹੜੀ ਔਗੁਣਾਂ ਦੀ ਔਰ ਵਿਸ਼ਿਆਂ ਵਿਕਾਰਾਂ ਦੀ ਮੈਲ ਹੈ ਇਹ ਉਤਰਦੀ ਨਹੀਂ, ਇਹ ਨਾਸ ਨਹੀਂ ਹੁੰਦੀ।
ਜੇ ਲੱਖ ਯਤਨ ਕਰਾਈ,
ਇਹੋ ਜੇ ਲੱਖਾਂ ਯਤਨ ਵੀ ਭਾਵੇਂ ਕਰ ਲਵੇ ਤੇ ਕਰਵਾ ਲਵੇ, अनेकां जतना करके भी मन जिहड़ा है निर्मल नहीं हुंदा, हच्छा नहीं हुंदा वाहिगुरु दे नाम सिमरन तों बिना।
कनक कामनी है वर गैवर,
इसी तरह ग्रंथां दे विच दान देण दा बड़ा वड्डा महात्म कहा गया है। सतगुरु जी फरमान करदे ने कनक भावें कोई सोना दान कर लवे, कामनी भावें कोई इस्त्री दान कर लवे। पुराने ग्रंथां ने इस्त्री नूं भी एक वस्तु मन्निया है, जिमें दूजिया वस्तुआं दान कीतियां जांदियां इवें पुराने समय विच अपनियां इस्त्रियां भी लोग दान दिया करदे सन। भावें कोई कनक सोना दान कर लवे, कामनी इस्त्रियां दा दान कर देवे, हैवर श्रेष्ठ वधिया किस्म दे घोड़े, गैवर वधिया वधिया किस्म दे हाथी इत्यादिक,
बहु विद दान दा तारा,
बड़िया विधिया दे नाल एहो जिहियां जिहड़ियां चीजां ने इन्हां दा दान देण वाला दा तार भाव दानी भावें बन बैठा। किते सोना दान, किते चांदी दान, किते धन रोकड़ पैसा दान, और इसे प्रकार इस्त्री दा दान, घोड़ियां दा, हाथियां दा, जमीन दा इत्यादिक अनेक प्रकार दे कोई दान देण वाला दानी भी भावें बन जावे।
अन्न वस्त्र भूम बहु अर्पे,
अन्न दा दान भावें कोई बथेरा कर लवे, वस्त्रां दा कपड़ियां दा दान भी कर लवे, भूम बहु अर्पे बड़ी भूमि अर्पण कर देवे, जमीना दा दान दान कर देवे।
नह मिलिया हर द्वारा,
जे वाहिगुरु दा नाम नहीं जपिया, जे बंदगी नहीं कीती तां नह मिल गया हर द्वारा। हरी वाहिगुरु दा जिहड़ा द्वार है वह नहीं मिलेगा, परमात्मा दे दर ते नहीं पहुंचया जा सकेगा। ये तो गुरमत की भी रीत है, सतगुरु गरीब नवाज जी ने लोड़वंद की मदद करने का सिद्धांत आपू बख्शिश किया है। भुखे नूं अन्न छकाउणा, लोड़वंद नंगे नूं वस्त्र देना गुरु घर की भी ये रीत है। पर सारे साधना विच्चों श्रोमणी साधन नाम जपना यह भी सतगुरु सच्चे पातशाह ने सानू प्रमुख रूप विच सिख्या दित्ती है। नाम जपया नहीं, बंदगी कीती नहीं, दान भावें अन्न दा ते वस्त्र दा जिहड़ा श्रेष्ठ दान कहा जांदा है यह भी भावें कर लवे। इकली दान धारा दे नाल पार उतारा नहीं होना, तरह तरह दियां वस्तुआं दान दे के भी वाहेगुरु की बंदगी तो बिना परमात्मा का मिलाप हासिल नहीं हुंदा।
पूजा अर्चा बंधन डंडौत,
देवी देवतियां दी पूजा कर लई, अर्चा अर्चान भाव कोई अन्न इत्यादिक अर्पणा, पूजा लई फुल अर्पणे, कोई चीजा भेटावा करनिया, अपना आपा अर्पण करना ये भी कर ले। बंधन डंडौत, ਡੰਡੇਵਤ ਸਰੀਰ ਨੂੰ ਸਿੱਧਾ ਲੰਮਿਆਂ ਪਾ ਕੇ ਡੰਡੌਤਾਂ ਵੀ ਬੰਦਨਾ ਵੀ ਅਨੇਕ ਪ੍ਰਕਾਰ ਦੀਆਂ ਕਰ ਲਈਆਂ।
ਖੱਟ ਕਰਮਾ ਰਤ ਰਹਿਤਾ,
ਤੇ ਛੇ ਕਰਮ ਜਿਹੜੇ ਸ਼ਾਸਤਰਾਂ ਨੇ ਕਹੇ ਨੇ ਉਹਨਾਂ ਦੇ ਵਿੱਚ ਵੀ ਲੱਗਾ ਰਹਿੰਦਾ ਹੈ। ਪ੍ਰਮੁੱਖ ਰੂਪ ਦੇ ਵਿੱਚ ਛੇ ਕਰਮ ਕਹੇ ਨੇ ਬ੍ਰਾਹਮਣ ਦੇ, ਦਾਨ ਲੈਣਾ, ਦਾਨ ਦੇਣਾ, ਵਿੱਦਿਆ ਪੜ੍ਹਨੀ ਤੇ ਵਿੱਦਿਆ ਪੜ੍ਹਾਉਣੀ। ਸੋ ਇਸ ਪ੍ਰਕਾਰ ਦੇ ਜਿਹੜੇ ਇਹ ਕਰਮ ਕਹੇ ਗਏ ਨੇ, ਯੱਗ ਕਰਮ ਕਰਨੇ ਅਤੇ ਕਰਾਉਣੇ, ਇਹ ਛੇ ਪ੍ਰਮੁੱਖ ਕਰਮ ਕਹੇ ਜਾਂਦੇ ਨੇ। ਬਾਕੀ ਵਿਆਖਿਆ ਹੋਰ ਵੀ ਬਥੇਰੀ ਲੰਬੇਰੀ ਹੈ ਇਹਨਾਂ ਛੇ ਕਰਮਾਂ ਦੀ। ਵੱਖੋ ਵੱਖਰੀਆਂ ਸਿਮਰਤੀਆਂ ਨੇ, ਵੱਖੋ ਵੱਖਰੇ ਗ੍ਰੰਥਾਂ ਨੇ ਵੱਖੋ ਵੱਖਰੇ ਕਰਮਾਂ ਦਾ ਵਰਣਨ ਕੀਤਾ। ਸੰਧਿਆ, ਤਰਪਣ, ਗਾਇਤਰੀ, ਪੂਜਾ, ਤਪ, ਇਸ਼ਨਾਨ, ਇਸੇ ਪ੍ਰਕਾਰ ਕੋਈ ਦੇਵ ਪੂਜਾ ਜਾਂ ਹੋਰ ਇਤਿਹਾਸਿਕ ਕਰਮ ਵੀ ਕਹੇ ਜਾਂਦੇ ਨੇ। ਇਹਨਾਂ ਛਿਆ ਕਰਮਾਂ ਦੇ ਵਿੱਚ ਵੀ ਭਾਵੇਂ ਲੱਗਾ ਰਹੇ।
ਹਉ ਹਉ ਕਰਤ ਬੰਧਨ ਮਹਿ ਪਰਿਆ,
ਹਉ ਹਉ ਕਰਤ, ਮੈਂ ਕਰਦਿਆਂ ਹੋਇਆਂ ਕਿ ਮੈਂ ਇਹ ਕਰਮ ਕੀਤਾ, ਭਾਈ ਇਉਂ ਹੰਗਤਾ ਮਮਤਾ ਦੇ ਬੰਧਨਾਂ ਦੇ ਵਿੱਚ ਹੀ ਪੈ ਗਿਆ, ਜਨਮ ਮਰਨ ਦੇ ਬੰਧਨਾਂ ਵਿੱਚ ਹੀ ਪਿਆ ਰਹਿ ਗਿਆ।
ਨਹਿ ਮਿਲਿਆ ਇਹ ਜੁਗਤਾ,
ਇਸ ਜੁਗਤ ਨਾਲ, ਇਸ ਤਰੀਕੇ ਨਾਲ, ਇਹਨਾਂ ਤਰੀਕਿਆਂ ਦੇ ਨਾਲ ਵੀ ਅਕਾਲ ਪੁਰਖ ਵਾਹਿਗੁਰੂ ਦਾ ਮਿਲਾਪ ਹਾਸਲ ਨਹੀਂ ਹੁੰਦਾ।
ਯੋਗ ਸਿੱਧ ਆਸਨ ਚੌਰਾਸੀ,
ਯੋਗ ਸਾਧਨ ਅਨੇਕਾਂ ਪ੍ਰਕਾਰ ਦੇ, ਜੋ ਸਿੱਧਾਂ ਦੇ 84 ਪ੍ਰਕਾਰ ਦੇ ਆਸਣ ਕਹੇ ਗਏ ਨੇ। 84 ਸਿੱਧ ਹੋਏ ਨੇ ਨਾ ਗੋਰਖਨਾਥ ਇਤਿਹਾਸਿਕ, ਤੇ ਉਹਨਾਂ ਦੇ ਬੈਠਣ ਦੇ ਜਾਂ ਖਲੋਣ ਦੇ ਢੰਗ ਤਰੀਕੇ 84 ਦੇ ਹੀ ਵੱਖਰੇ ਵੱਖਰੇ ਨੇ। ਇਉਂ 84 ਪ੍ਰਮੁੱਖ ਯੋਗ ਆਸਣ ਕਹੇ ਜਾਂਦੇ ਨੇ, ਜਿਹਨੂੰ ਅੱਜ ਕੱਲ੍ਹ ਪੜ੍ਹੇ ਲਿਖੇ ਯੋਗਾ ਕਹਿੰਦੇ ਨੇ। ਯੋਗਾ ਅਭਿਆਸ ਦੀਆਂ ਕਲਾਸਾਂ ਗੁਰਦੁਆਰਿਆਂ ਵਿੱਚ ਵੀ ਅੱਜ ਕੱਲ੍ਹ ਲਾਉਣ ਲੱਗ ਪਏ, ਕਿੱਡੀ ਵੱਡੀ ਅਗਿਆਨਤਾ। ਹਾਂ, ਸਰੀਰਕ ਅਰੋਗਤਾ ਦੇ ਵਾਸਤੇ ਜੇ ਵਰਤ ਲਿਆ ਜਾਵੇ ਤਾਂ ਹਰਜ ਕੋਈ ਨਹੀਂ, ਪਰ ਜੇ ਮੁਕਤੀ ਦਾ ਸਾਧਨ ਜਾਣ ਕੇ, ਅਧਿਆਤਮਵਾਦ ਦਾ ਸਾਧਨ ਜਾਣ ਕੇ ਵਰਤਿਆ ਤਾਂ ਗੁਰਮਤ ਇਸ ਗੱਲ ਦਾ ਸਖ਼ਤ ਖੰਡਨ ਕਰਦੀ ਹੈ। ਯੋਗ ਸਿੱਧ ਆਸਣ 84 ਆਸਣ ਸਿੱਧਾਂ ਦੇ ਜਿਹੜੇ ਯੋਗ ਸਾਧਨਾ ਦੇ ਕਹੇ ਗਏ ਨੇ।
ਇਹ ਭੀ ਕਰ ਕਰ ਰਹਿਆ,
ਇਹ ਸਿੱਧਾਂ ਵਾਲੇ ਆਸਣ ਵੀ ਕਰ ਕਰਕੇ ਰਹਿ ਗਿਆ, ਹਾਰ ਗਿਆ, ਹੰਭ ਗਿਆ, ਥੱਕ ਗਿਆ।
ਵੱਡੀ ਆਰ ਜਾ ਫਿਰ ਜਨਮ,
ਇਹਨਾਂ 84 ਆਸਣਾਂ ਦੇ ਬਲ ਬੂਤੇ ਪ੍ਰਾਣਾਂ ਨੂੰ ਦਸਮ ਦੁਆਰੇ ਟਿਕਾ ਕੇ ਵੱਡੀ ਆਰ ਜਾ ਆਪਣੀ ਉਮਰ ਵੱਡੀ ਕਰ ਲਈ, ਕਿਉਂਕਿ ਮਨੁੱਖ ਦੀ ਜਿਹੜੀ ਉਮਰ ਹੈ ਇਹ ਸਵਾਸਾਂ ਦੀ ਗਿਣਤੀ ਤੇ ਆਧਾਰਿਤ ਹੈ। ਪ੍ਰਾਣੇ ਯੋਗੀ ਜਨ ਜਦੋਂ ਪ੍ਰਾਣ ਦਸਮ ਦੁਆਰੇ ਚੜ੍ਹਾਇਆ ਕਰਦੇ ਇੱਕ ਇੱਕ ਪ੍ਰਾਣ ਦੇ ਨਾਲ, ਕਿਉਂਕਿ ਸਵਾਸਾਂ ਦੀ ਗਤੀ ਰੁਕ ਜਾਂਦੀ ਹੈ, ਇੱਕ ਇੱਕ ਸਾਹ ਨਾਲ ਦਿਨਾਂ ਤੱਕ, ਮਹੀਨਿਆਂ ਤੱਕ, ਸਾਲਾਂ ਤੱਕ ਉਹ ਬੈਠੇ ਰਹਿੰਦੇ, ਇਉਂ ਉਮਰ ਦਾ ਸਮਾਂ ਜਿਹੜਾ ਇਹ ਲੰਬੇਰਾ ਹੋ ਜਾਂਦਾ। ਪਰ ਮਹਾਰਾਜ ਕਹਿੰਦੇ ਇਹਦੇ ਨਾਲ ਵੀ ਕੀ ਹੋ ਜਾਵੇਗਾ, ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀ ਹੈ ਨਾਲ ਚੱਲੈ ਸਭ ਕੋਏ, ਚੰਗਾ ਨਾਉ ਰਖਾਇਕ ਹੈ ਜਾਸ ਕੀਰਤ ਜਗ ਲੇ, ਜੇ ਤਿਸ ਨਦਰ ਨਾ ਆਵਈ ਤਾਂ ਵਾਤ ਨਾ ਪੁੱਛੈ ਕੇ, ਵੱਡੀ ਆਰ ਜਾ। ਇਉਂ ਯੋਗ ਸਾਧਨਾ ਦੁਆਰਾ ਆਪਣੀ ਆਰ ਜਾ ਆਪਣੀ ਉਮਰ ਵੀ ਵੱਡੀ ਕਰ ਲਈ, ਪਰ ਆਖਰ ਨਤੀਜਾ ਕੀ ਨਿਕਲੇਗਾ, ਫਿਰ ਜਨਮ ਹੈ, ਫਿਰ ਵੀ ਵਾਰ ਵਾਰ ਜਨਮ ਲੈਣਾ ਪਵੇਗਾ, ਜਨਮ ਮਰਨ ਦੇ ਗੇੜੇ ਵਿੱਚ ਹੀ ਪੈਣਾ ਪੈਂਦਾ ਹੈ।
ਹਰਿ ਸਿਉਂ ਸੰਗ ਨਾ ਗਹਿਆ,
ਅਕਾਲ ਪੁਰਖ ਵਾਹਿਗੁਰੂ ਦਾ ਸੰਗ, ਪ੍ਰਮਾਤਮਾ ਦਾ ਸਾਥ ਜਿਹੜਾ ਸੀ ਉਹ ਪ੍ਰਾਪਤ ਨਾ ਕਰ ਸਕਿਆ, ਵਾਹਿਗੁਰੂ ਦੇ ਨਾਲ ਇੱਕ ਮਿਕ ਨਾ ਹੋ ਸਕਿਆ। ਮਨ ਨਿਰਮਲ ਨਹੀਂ ਦਸਵੈ ਦੁਆਰ, ਭਰਮ ਭਰਮ ਆਵੈ ਮੂੜਾ ਵਾਰੋ ਵਾਰ। ਇਉਂ ਯੋਗਾ ਅਭਿਆਸ ਕਰਕੇ, ਯੋਗ ਸਾਧਨਾ ਕਰ ਕਰਕੇ ਵੀ ਵਾਹਿਗੁਰੂ ਦੀ ਪ੍ਰਾਪਤੀ ਨਹੀਂ ਹੋ ਸਕਦੀ।
ਰਾਜ ਲੀਲਾ ਰਾਜਨ ਕੀ ਰਚਨਾ,
ਹੁਣ ਦੁਨਿਆਵੀ ਸੁੱਖ ਤੇ ਦੁਨਿਆਵੀ ਵਿਸ਼ੇ ਵਿਕਾਰ ਜੋ ਹਨ ਉਹਨਾਂ ਦਾ ਵਰਣਨ ਸਤਿਗੁਰੂ ਜੀ ਕਰਦੇ ਨੇ। ਰਾਜ ਲੀਲਾ, ਰਾਜਿਆਂ ਵਰਗੀ ਲੀਲਾ ਕਰ ਲਈ, ਕਿਸੇ ਇਲਾਕੇ ਦਾ ਹਾਕਮ ਬਣ ਬੈਠਾ, ਰਾਜਾ ਬਣ ਬੈਠਾ, ਔਰ ਇਉਂ ਰਾਜਿਆਂ ਵਰਗੀ ਲੀਲਾ, ਕੋਈ ਸ਼ਿਕਾਰ ਖੇਡਣ ਜਾਣਾ, ਕੋਈ ਹੋਰ ਇਸੇ ਪ੍ਰਕਾਰ ਰਾਜਿਆਂ ਵਾਲੇ ਕਰਮ ਕਰਤੱਬ ਕਰਨੇ ਨੇ। ਰਾਜਨ ਕੀ ਰਚਨਾ, ਰਾਜਿਆਂ ਵਰਗੀ ਰਚਨਾ, ਤਖ਼ਤ ਸਜਾ ਕੇ ਬੈਠ ਗਿਆ, ਸ਼ਾਹੀ ਦਰਬਾਰ ਲਾ ਲਿਆ ਆਪਣੇ ਤੇ, ਇਉਂ ਚੌਰ ਚੁਲਾ ਲਏ, ਸੇਵਕ ਨੌਕਰ ਚਾਕਰ ਫੌਜਾਂ ਰੱਖ ਲਈਆਂ। ਇਉਂ ਰਾਜਿਆਂ ਵਰਗੀ ਰਚਨਾ ਬਣ ਕੇ ਰਾਜਿਆਂ ਵਰਗੀ ਲੀਲਾ ਕਰਦਾ, ਰਾਜ ਭਾਗ ਦਾ ਮਾਲਕ ਵੀ ਭਾਵੇਂ ਕਿਉਂ ਨਾ ਬਣ ਜਾਵੇ।
ਕਰਿਆ ਹੁਕਮ ਅਫਾਰਾ,
ਤੇ ਰਾਜ ਭਾਗ ਦੇ ਹੰਕਾਰ ਵਿੱਚ ਆਫਰਿਆ ਹੋਇਆ ਮਨ ਭਾਉਂਦੇ ਹੁਕਮ ਕਰਦਾ ਹੈ। ਐਸੇ ਹੁਕਮ ਅਫਾਰਾ ਜਿਹੜੇ ਅਮੋੜ ਹੁਕਮ ਨੇ, ਜਿਨ੍ਹਾਂ ਨੂੰ ਕੋਈ ਮੋੜ ਨਾ ਸਕੇ, ਜਿਨ੍ਹਾਂ ਨੂੰ ਕੋਈ ਮੇਟ ਨਾ ਸਕੇ, ਐਸੇ ਸ਼ਾਹੀ ਫਰਮਾਨ ਵੀ ਭਾਵੇਂ ਜਾਰੀ ਕਰ ਲਏ।
ਸੇਜ ਸੋਹਣੀ ਚੰਦਨ ਚੂਆ,
ਬੜੀਆਂ ਸੋਹਣੀਆਂ ਸੋਹਣੀਆਂ ਕੀਮਤੀ ਸੇਜਾਂ ਹੰਢਾ ਲਈਆਂ, ਇਹੋ ਜਿਹੀਆਂ ਸੇਜਾਂ ਕਿ ਸੋਨੇ ਜੜਤ ਪਾਵਿਆਂ ਵਾਲੇ ਪਲੰਘ ਚੰਦਨ ਦੇ ਬਣੇ ਹੋਏ, ਮਖਮਲ ਦੇ ਗਦੇਲੇ ਵਿਛਾਈਆਂ ਇਤਿਆਦਿਕ, ਐਸੀਆਂ ਸੋਹਣੀਆਂ ਸੇਜਾਂ, ਸੁੰਦਰ ਇਸਤਰੀਆਂ ਉਹਨਾਂ ਦੀਆਂ ਸੇਜਾਂ ਭੋਗ ਲਈਆਂ। ਇਸੇ ਪ੍ਰਕਾਰ ਚੰਦਨ ਚੋਆ ਸਰੀਰ ਨੂੰ ਮਹਿਕਾਉਣ ਵਾਸਤੇ ਚੰਦਨ ਦਾ ਲੇਪ ਕਰ ਲਿਆ, ਫੁੱਲਾਂ ਦੀ ਸੁਗੰਧੀ ਚੁਆ ਚੁਆ ਕੇ ਅਤਰ ਇਤਿਆਦਿਕ ਵੀ ਆਪਣੇ ਉੱਪਰ ਭਾਵੇਂ ਛਿੜਕ ਲਿਆ।
ਨਰਕ ਘੋਰ ਕਾ ਦੁਆਰਾ,
ਇਹ ਸਾਰਾ ਜਿਹੜਾ ਸਾਜੋ ਸਮਾਨ ਹੈ ਨਾ, ਇਹ ਘੋਰ ਭਿਆਨਕ ਨਰਕਾਂ ਦਾ ਦਰਵਾਜ਼ਾ ਹੈ। ਜਿੰਨਾ ਜੀਵ ਦੁਨਿਆਵੀ ਰੂਪ ਵਿੱਚ ਵਿਸ਼ਿਆਂ ਵਿਕਾਰਾਂ ਵਿੱਚ ਖਚਤ ਹੋਵੇਗਾ, ਜਿੰਨੀ ਐਸ਼ੋ ਇਸ਼ਰਤ ਭਰੀ ਜ਼ਿੰਦਗੀ ਜੀਵੇਗਾ, ਓਨਾ ਹੀ ਉਹ ਪਰਮਾਤਮਾ ਤੋਂ ਦੂਰ ਹੁੰਦਾ ਜਾਵੇਗਾ ਅਤੇ ਉਹਨਾਂ ਬੁਰੇ ਕਰਮਾਂ ਕਰਕੇ ਕੁੰਭੀ ਨਰਕਾਂ ਵਿੱਚ, ਭਿਆਨਕ ਨਰਕਾਂ ਵਿੱਚ ਹੀ ਪੈਣਾ ਪੈਂਦਾ ਹੈ। ਇਉਂ ਇਹ ਸਭ ਕੁਝ ਕਰਦਿਆਂ ਹੋਇਆਂ ਵੀ ਆਪਣੇ ਲਈ ਉਹਨਾਂ ਭਿਆਨਕ ਨਰਕਾਂ ਦੇ ਦਰਵਾਜ਼ੇ ਹੀ ਖੋਲ ਰਿਹਾ ਹੈ।
ਹਰ ਕੀਰਤ ਸਾਧ ਸੰਗਤ ਹੈ,
ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਿੰਨੇ ਪ੍ਰਮੁੱਖ ਕਰਮ ਕਹੇ ਨੇ ਵੇਦਾਂ ਸ਼ਾਸਤਰਾਂ ਗ੍ਰੰਥਾਂ ਨੇ, ਉਹਨਾਂ ਸਭਨਾਂ ਦਾ ਤਾਂ ਆਪ ਜੀ ਨੇ ਖੰਡਨ ਕਰ ਦਿੱਤਾ ਕਿ ਇਹਨਾਂ ਵਿਧੀਆਂ ਕਰਕੇ ਵੀ ਨਹੀਂ ਮਿਲਿਆ ਜਾਂਦਾ, ਇਉਂ ਵੀ ਪ੍ਰਾਪਤੀ ਨਹੀਂ ਹੁੰਦੀ। ਹੁਣ ਮਨੁੱਖ ਨੂੰ ਕਰਨਾ ਕੀ ਚਾਹੀਦਾ, ਕਿਹੜਾ ਕਰਮ ਸਾਰਥਕ ਹੈ? ਤਾਂ ਹਜ਼ੂਰ ਫਰਮਾਉਂਦੇ ਹਰ ਕੀਰਤ ਸਾਧ ਸੰਗਤ ਹੈ। ਭਾਈ ਸਾਧ ਸੰਗਤ ਕਰਨੀ, ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਵਿੱਚ ਜੁੜਨਾ ਅਤੇ ਹਰੀ ਅਕਾਲ ਪੁਰਖ ਵਾਹਿਗੁਰੂ ਦੀ ਕੀਰਤੀ ਕਰਨੀ, ਪਰਮਾਤਮਾ ਵਾਹਿਗੁਰੂ ਦਾ ਜਸ ਉਚਾਰਨ ਕਰਨਾ।
ਸਿਰ ਕਰਮਨ ਕੈ ਕਰਮਾ,
ਇਹ ਸਾਰੇ ਕਰਮਾਂ ਵਿੱਚੋਂ ਸ਼੍ਰੋਮਣੀ ਕਰਮ ਇਹ ਹੈ, ਨਾਮ ਤੋਲ ਕਸ਼ ਅਵਰ ਨਾ ਹੋਏ। ਵਾਹਿਗੁਰੂ ਕੇ ਨਾਮ ਦੇ ਬਰਾਬਰ ਹੋਰ ਕੁਝ ਪਹੁੰਚ ਨਹੀਂ ਸਕਦਾ। ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਢਡੋਲ, ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ। ਸਾਰੇ ਕਰਮਾਂ ਵਿੱਚੋਂ ਸ਼੍ਰੋਮਣੀ ਕਰਮ ਇਹ ਵਾਹਿਗੁਰੂ ਦੀ ਬੰਦਗੀ ਹੈ, ਸਾਧ ਸੰਗਤ ਹੈ, ਵਾਹਿਗੁਰੂ ਦੀ ਸਿਫਤ ਸਦਾ ਸ਼੍ਰੋਮਣੀ ਕਰਮ ਹੈ।
ਕਹੁ ਨਾਨਕ ਤਿਸ ਭਇਓ ਪ੍ਰਾਪਤ,
ਫਿਰ ਸਤਿਗੁਰੂ ਜੀ ਜੇ ਇਹ ਸ਼੍ਰੋਮਣੀ ਕਰਮ ਹੈ ਤਾਂ ਸਾਰੀ ਕਿਉਂ ਨਹੀਂ ਇਹ ਕਰਨ ਲੱਗ ਪੈਂਦੇ? ਮਹਾਰਾਜ ਕਹਿੰਦੇ ਭਾਈ ਹਰ ਕੋਈ ਨਹੀਂ ਕਰ ਸਕਦਾ। ਕਹੋ ਨਾਨਕ ਤਿਸ ਭਇਓ ਪ੍ਰਾਪਤ, ਸਤਿਗੁਰੂ ਜੀ ਫਰਮਾਉਂਦੇ ਨੇ ਕਿ ਇਹ ਸ਼੍ਰੋਮਣੀ ਕਰਮ ਉਹਨਾਂ ਭਾਗਾਂ ਵਾਲਿਆਂ ਨੂੰ ਹੀ ਪ੍ਰਾਪਤ ਹੁੰਦਾ ਹੈ
ਜਿਸ ਪੁਰਬ ਲਿਖੇ ਕਾ ਲਹਿਣਾ,
ਜਿਸ ਦੇ ਪੂਰਬਲੇ ਭਾਗ ਚੰਗੇਰੇ ਨੇ, ਉਹਨਾਂ ਵਾਹਿਗੁਰੂ ਵੱਲੋਂ ਲਿਖੇ ਹੋਏ ਪੂਰਬਲੇ ਲੇਖਾਂ ਦਾ ਲਹਿਣਾ ਜਿਨ੍ਹਾਂ ਨੇ ਪ੍ਰਾਪਤ ਕਰਨਾ ਹੈ, ਜਿਨ੍ਹਾਂ ਨੂੰ ਸ਼ੁਭ ਪੂਰਬਲੇ ਕਰਮਾਂ ਦਾ ਸ਼ੁਭ ਫਲ ਜੀਵਨ ਵਿੱਚ ਪ੍ਰਾਪਤ ਹੋਣਾ ਹੈ, ਉਹਨਾਂ ਭਾਗਾਂ ਵਾਲਿਆਂ ਨੂੰ ਹੀ ਇਹ ਸ਼ੁਭ ਕਰਮ ਵਾਹਿਗੁਰੂ ਕੀ ਬੰਦਗੀ ਦਾ ਸਤਸੰਗਤ ਦਾ ਪ੍ਰਾਪਤ ਹੁੰਦਾ ਹੈ।
ਤੇਰੋ ਸੇਵਕ ਇਹ ਰੰਗ ਮਾਤਾ,
ਹੇ ਅਕਾਲ ਪੁਰਖ ਵਾਹਿਗੁਰੂ ਜਿਹੜਾ ਤੇਰਾ ਸੇਵਕ ਹੈ ਨਾ, ਉਹ ਇਸ ਰੰਗ ਵਿੱਚ, ਇਸ ਪ੍ਰੇਮ ਵਿੱਚ, ਇਸ ਆਨੰਦ ਵਿੱਚ ਮਸਤ ਹੋਇਆ ਹੈ। ਸਤਸੰਗਤ ਕਰਨੀ, ਨਾਮ ਜਪਣਾ, ਵਾਹਿਗੁਰੂ ਦੀ ਆਰਾਧਨਾ ਕਰਨੀ, ਵਾਹਿਗੁਰੂ ਤੇਰਾ ਸੇਵਕ ਤਾਂ ਇਸ ਰੰਗ ਵਿੱਚ ਮਸਤ ਹੋਇਆ ਹੋਇਆ ਹੈ।
ਭਇਓ ਕਿਰਪਾਲ ਦੀਨ ਦੁੱਖ ਭੰਜਣਾ,
ਦੀਨਾਂ ਲਾਚਾਰਾਂ ਬੇਵੱਸਾਂ ਦੇ ਦੁੱਖਾਂ ਨੂੰ ਭੰਨਣ ਵਾਲਾ, ਨਾਸ਼ ਕਰਨ ਵਾਲਾ ਅਕਾਲ ਪੁਰਖ ਵਾਹਿਗੁਰੂ ਜਿਸ ਦੇ ਉੱਪਰ ਕਿਰਪਾਲੂ ਹੋਇਆ ਹੈ।
ਹਰ ਹਰ ਕੀਰਤਨ ਇਹੋ ਮਨ ਰਾਤਾ,
ਉਸ ਦਾ ਇਹ ਜਿਹੜਾ ਮਨ ਹੈ ਨਾ, ਉਹ ਵਾਹਿਗੁਰੂ ਦੇ ਕੀਰਤਨ ਵਿੱਚ, ਵਾਹਿਗੁਰੂ ਦੀ ਸਿਫਤ ਸਲਾਹ ਵਿੱਚ ਰੰਗਿਆ ਗਿਆ ਹੈ, ਉਹਦਾ ਮਨ ਰੰਗਿਆ ਗਿਆ ਜਿਸ ਦੇ ਉੱਪਰ ਵਾਹਿਗੁਰੂ ਨੇ ਆਪ ਆਪਣੀ ਕਿਰਪਾਲਤਾ ਕੀਤੀ ਹੈ।
ਰਹਾਉ ਦੂਜਾ,
ਇਹ ਦੂਜਾ ਰਹਾਉ ਸਤਿਗੁਰੂ ਗਰੀਬ ਨਿਵਾਸ ਜੀ ਨੇ ਕਿਰਪਾ ਕਰਕੇ ਬਖਸ਼ਿਆ। ਰਹਾਉ ਦੀ ਪੰਗਤੀ ਸ਼ਬਦ ਦਾ ਸਿਧਾਂਤ ਰੂਪ ਹੁੰਦੀ ਹੈ। ਪਹਿਲੇ ਰਹਾਉ ਸਿਧਾਂਤ ਰੂਪ ਵਿੱਚ ਬਚਨ ਇਹ ਕਹੇ ਕਿ ਨਾਮ ਤੋਂ ਵੀ ਹੋਣੇ ਅਨੇਕਾਂ ਕਰਮ ਵੀ ਭਾਵੇਂ ਕਿਉਂ ਨਾ ਕਰ ਲਵੇ, ਵਾਹਿਗੁਰੂ ਦੀ ਪ੍ਰਾਪਤੀ ਨਹੀਂ। ਅਤੇ ਦੂਸਰੇ ਰਹਾਉ ਦੇ ਪਦ ਵਿੱਚ ਇਹ ਬਚਨ ਕੀਤਾ ਹੈ ਕਿ ਜਿਨ੍ਹਾਂ ਉੱਪਰ ਵਾਹਿਗੁਰੂ ਕਿਰਪਾ ਕਰੇ, ਉਹਨਾਂ ਦਾ ਮਨ ਵਾਹਿਗੁਰੂ ਦੀ ਸਿਫਤ ਸਲਾਹ ਵਿੱਚ ਰੰਗਿਆ ਜਾਂਦਾ ਹੈ ਅਤੇ ਇਸ ਰੰਗ ਵਿੱਚ ਲੱਗ ਕੇ ਗੁਰਮੁਖ ਪਿਆਰੇ ਮਸਤ ਹੋ ਜਾਂਦੇ ਨੇ, ਵਾਹਿਗੁਰੂ ਦੇ ਨਾਲ ਇੱਕ ਮਿਕ ਹੋ ਕੇ ਉਹ ਜੀਵਨ ਮੁਕਤੀ ਦਾ ਆਨੰਦ ਮਾਣਦੇ ਨੇ। ਇਹ ਅੱਜ ਦੇ ਪਾਵਨ ਸ੍ਰੀ ਮੁੱਖ ਵਾਕ ਵਿੱਚ ਮਹਾਰਾਜ ਨੇ ਉਪਦੇਸ਼ ਬਖਸ਼ਿਸ਼ ਕੀਤਾ ਹੈ। ਆਓ ਲੜੀਵਾਰ ਸ਼ਬਦ ਵਿੱਚ ਜੋ ਸਤਿਗੁਰੂ ਜੀ ਸਾਨੂੰ ਸਿੱਖਿਆ ਫਰਮਾ ਰਹੇ ਨੇ ਇਸ ਦੀ ਵਿਚਾਰ ਨਾਲ ਜੁੜੀਏ।
ਰਾਮ ਕਲੀ ਮਹੱਲਾ ਪੰਜਵਾਂ।
ਰਾਮ ਕਲੀ ਰਾਗ ਵਿੱਚ ਪੰਜਵੇਂ ਪਾਤਸ਼ਾਹ ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਕਿਰਪਾਲਤਾ ਕਰਦੇ ਹਨ।
ਅੰਗੀਕਾਰ ਕੀਆ ਪ੍ਰਭ ਆਪਣਾ।
ਜਿਸ ਨੇ ਵਾਹਿਗੁਰੂ ਦੇ ਸਿਮਰਨ ਵਿੱਚ ਮਨ ਜੋੜਿਆ ਹੈ, ਜਿਸ ਨੇ ਵਾਹਿਗੁਰੂ ਦੀ ਬੰਦਗੀ ਕੀਤੀ, ਪਰਮਾਤਮਾ ਦੀ ਕੀਰਤੀ ਕੀਤੀ ਹੈ, ਉਸਦੇ ਉੱਪਰ ਵਾਹਿਗੁਰੂ ਕੀ ਕਿਰਪਾ ਦਾ ਵਰਣਨ ਹੀ ਸਤਿਗੁਰੂ ਜੀ ਇਸ ਸ਼ਬਦ ਵਿੱਚ ਵੀ ਕਰ ਰਹੇ ਨੇ। ਅੰਗੀਕਾਰ ਕੀਆ ਪ੍ਰਭ ਆਪਣੇ, ਮੇਰੇ ਆਪਣੇ ਪ੍ਰਭੂ ਨੇ, ਚੇਤਨ ਰੂਪ ਵਾਹਿਗੁਰੂ ਨੇ, ਮੇਰੇ ਮਾਲਕ ਨੇ ਮੇਰਾ ਪੱਖ ਕੀਤਾ ਹੈ, ਮੈਨੂੰ ਸਵੀਕਾਰ ਕਰ ਲਿਆ ਹੈ।
ਵੈਰੀ ਸਗਲੇ ਸਾਧੇ।
ਜਿਹੜੇ ਸਾਰੇ ਵੈਰੀ ਸਨ, ਕਾਮ ਕ੍ਰੋਧ ਲੋਭ ਮੋਹ ਹੰਕਾਰ ਇਤਿਆਦਿਕ ਜਿੰਨੇ ਵੀ ਔਗਣ ਸਨ, ਵਾਹਿਗੁਰੂ ਸਤਿਗੁਰੂ ਜੀ ਨੇ ਕਿਰਪਾ ਕਰਕੇ ਮੇਰੇ ਮਨ ਵਿੱਚੋਂ ਉਹ ਸਾਧ ਦਿੱਤੇ ਨੇ, ਉਹਨਾਂ ਨੂੰ ਕਾਬੂ ਵਿੱਚ ਕਰ ਦਿੱਤਾ ਹੈ।
ਜਿਨ ਬੈਰੀ ਹੈ ਇਹੋ ਜਗ ਲੁੱਟਿਆ।
ਜਿੰਨਾ ਕਾਮ ਇਤਿਆਦਿਕ ਵੈਰੀਆਂ ਨੇ ਇਹ ਸਾਰਾ ਜਗਤ ਲੁੱਟਿਆ ਹੈ, ਸਾਰੇ ਸੰਸਾਰ ਨੂੰ ਹੀ ਖੁਆਰ ਕੀਤਾ ਹੋਇਆ ਹੈ।
ਇਹ ਬੈਰੀ ਲੈ ਬਾਦੇ।
ਉਹ ਜਿਹੜੇ ਪੰਜੇ ਵੈਰੀ ਸਨ ਨਾ, ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਮੈਂ ਗੁਰੂ ਕਾ ਸ਼ਬਦ ਲੈ ਕੇ, ਗੁਰ ਉਪਦੇਸ਼, ਗੁਰ ਗਿਆਨ ਦੀ ਖੜਗ ਲੈ ਕੇ ਵਾਧੇ ਵੱਧ ਕਰ ਦਿੱਤੇ, ਮਾਰ ਦਿੱਤੇ, ਨਾਸ ਕਰ ਦਿੱਤੇ, ਵਾਧੇ ਉਹ ਬੰਨ ਲਏ ਨੇ। ਨਿਹਤੇ ਪੰਜ ਜਵਾਨ ਮੈਂ, ਗੁਰ ਥਾਪੀ ਦਿੱਤੀ ਕੰਡ ਜੀਓ। ਇਉਂ ਗੁਰੂ ਕੀ ਕਿਰਪਾ ਨਾਲ ਪੰਜੇ ਵਿਕਾਰ ਜਿਹੜੇ ਕਾਬੂ ਵਿੱਚ ਕਰ ਲਏ, ਵਸ ਵਿੱਚ ਕਰ ਲਏ ਨੇ।
ਸਤਿਗੁਰ ਪਰਮੇਸ਼ਰ ਮੇਰਾ।
ਭਾਈ ਮੇਰਾ ਜੋ ਸਤਿਗੁਰੂ ਹੈ ਨਾ, ਉਹ ਆਪ ਪਰਮੇਸ਼ਰ ਹੈ। ਅਕਾਲ ਪੁਰਖ ਵਾਹਿਗੁਰੂ ਵਿੱਚ ਔਰ ਗੁਰੂ ਵਿੱਚ ਭਿੰਨ ਭੇਦ ਕੋਈ ਨਹੀਂ, ਕੋਈ ਫਰਕ ਨਹੀਂ। ਹਜ਼ੂਰ ਫੁਰਮਾਨ ਕਰਦੇ ਨੇ ਕਿ ਉਹ ਅਕਾਲ ਪੁਰਖ ਵਾਹਿਗੁਰੂ ਗੁਰ ਗੋਬਿੰਦ, ਗੋਬਿੰਦ ਗੁਰੂ ਹੈ, ਨਾਨਕ ਭੇਦ ਨਾ ਭਾਈ। ਗੁਰੂ ਹੀ ਗੋਬਿੰਦ ਰੂਪ ਹੈ, ਗੋਬਿੰਦ ਪਰਮਾਤਮਾ ਹੀ ਗੁਰੂ ਰੂਪ ਹੋ ਕੇ ਸੰਸਾਰ ਦੇ ਵਿੱਚ ਪ੍ਰਤੱਖ ਪ੍ਰਗਟ ਹੋਇਆ ਹੈ। ਇਉਂ ਸਤਿਗੁਰ ਪਰਮੇਸ਼ਰ ਮੇਰਾ, ਮੇਰੇ ਸਤਿਗੁਰੂ ਹੀ ਮੇਰਾ ਪਰਮੇਸ਼ਰ ਹੈ, ਮੇਰਾ ਅਕਾਲ ਪੁਰਖ ਵਾਹਿਗੁਰੂ ਹੈ। ਸਿੱਖ ਦੇ ਮਨ ਵਿੱਚ ਇਹ ਨਿਸ਼ਚਾ ਹੋਣਾ ਚਾਹੀਦਾ। ਸਤਿਗੁਰੂ ਗਰੀਬ ਨਿਵਾਜ ਜੀ ਨੂੰ ਮਨੁੱਖ ਰੂਪ ਕਰਕੇ ਨਾ ਜਾਣੀਏ, ਬਲਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਤਾਂ ਬ੍ਰਹਮ ਰੂਪ ਨੇ। ਔਰ ਜੁਗੋ ਜੁਗ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਸਾਂ ਪਾਤਸ਼ਾਹੀਆਂ ਕੀ ਹਾਜ਼ਰ ਨਾਜ਼ਰ ਜੋਤ ਨੇ, ਅਕਾਲ ਪੁਰਖ ਵਾਹਿਗੁਰੂ ਜੀ ਕਾ ਸਾਖਿਆਤ ਰੂਪ ਨੇ। ਸਾਧ ਸੰਗਤ ਜੀ, ਅੱਜ ਦੇ ਸਮੇਂ ਵਿੱਚ ਅਨੇਕ ਪ੍ਰਕਾਰ ਦੇ ਸ਼ੰਕੇ ਸਾਡੇ ਮਨਾਂ ਵਿੱਚ ਪਾਉਣ ਦਾ ਯਤਨ ਕੀਤਾ ਜਾ ਰਿਹਾ ਹੈ, ਅਤੇ ਕਾਰ ਕੌਣ ਰਿਹਾ ਹੈ? ਸਾਡੇ ਆਪਣੇ ਹੀ ਪ੍ਰਚਾਰਕ। ਕਈ ਤਰ੍ਹਾਂ ਦੀਆਂ ਗੱਲਾਂ ਗੁਰੂ ਕੀ ਸੇਵਾ ਦੇ ਉਲਟ ਕੀਤੀਆਂ ਜਾਂਦੀਆਂ। ਆ ਹੁਣ ਥੋੜ੍ਹੇ ਦਿਨਾਂ ਦੇ ਵਿੱਚ ਹੀ, ਇੱਕ ਦੋ ਦਿਨਾਂ ਦੇ ਵਿੱਚ ਹੀ ਆਇਆ, ਅਖੇ ਜੀ ਗੁਰੂ ਨੂੰ ਰੁਮਾਲਿਆਂ ਦੀ ਲੋੜ ਨਹੀਂ ਜੀ, ਇਹ ਸਾਡੀ ਪੱਤ ਢੱਕਣ ਵਾਲਾ ਹੈ, ਇਹਦੀ ਪੱਤ ਢੱਕਣ ਦੀ ਸਾਨੂੰ ਲੋੜ ਨਹੀਂ। ਹੁਣ ਮੈਂ ਉਹਨਾਂ ਵੀਰਾਂ ਨੂੰ ਇਹ ਪੁੱਛਦਾ ਕਿ ਭਾਈ, ਜਦੋਂ ਸਤਿਗੁਰੂ ਨਾਨਕ ਦੇਵ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ 10 ਸਰੀਰਕ ਜਾਮਿਆਂ ਵਿੱਚ ਵਰਤੇ, ਉਹ ਸਾਡੀ ਪੱਤ ਢੱਕਣ ਵਾਲੇ ਨਹੀਂ ਸਨ? ਅਤੇ ਕੀ ਉਹ ਵਸਤਰ ਪਹਿਨਦੇ ਸੀ ਕਿ ਨਹੀਂ ਪਹਿਨਦੇ? ਅਖੇ ਜੀ ਗੁਰੂ ਨੂੰ ਰੁਮਾਲਾ ਚੜ੍ਹਾਉਣ ਦੀ ਜਗ੍ਹਾ 'ਤੇ ਗਰੀਬ ਦੀ ਮਦਦ ਕਰਦੇ ਹੋ। ਠੀਕ ਹੈ, ਗਰੀਬ ਦੀ ਮਦਦ ਕਰਨੀ ਇਹ ਗੁਰਮਤ ਦਾ ਅਸੂਲ ਹੈ, ਪਰ ਉਹ ਵੱਖਰੇ ਤੌਰ 'ਤੇ ਕੀਤੀ ਜਾਵੇ। ਆਪਾਂ ਆਪਣੇ ਇਤਿਹਾਸ ਨੂੰ ਵੇਖੀਏ, ਕਿਧਰੇ ਕਸ਼ਮੀਰ ਵਿੱਚ ਮਾਤਾ ਭਾਗ ਭਰੀ ਛੇਵੇਂ ਪਾਤਸ਼ਾਹ ਨੂੰ ਯਾਦ ਕਰਦੀ ਹੈ ਬਸਤਰ ਤਿਆਰ ਕਰਕੇ, ਕਿ ਉਹਨੂੰ ਕੋਈ ਉੱਥੇ ਗਰੀਬ ਨਾ ਲੱਭਾ? ਲੰਬਾ ਸਮਾਂ ਸਤਿਗੁਰਾਂ ਨੂੰ ਉਡੀਕਿਆ ਹੈ, ਅਤੇ ਸਤਿਗੁਰੂ ਗਰੀਬ ਨਿਵਾਜ ਜੀ ਨੇ ਜਾ ਕੇ ਭਾਵਨਾ ਪੂਰੀ ਕੀਤੀ ਹੈ। ਇਸੇ ਨਾਮ ਦੀ ਇੱਕ ਮਾਤਾ ਆਗਰੇ ਵਿੱਚ ਸਤਿਗੁਰੂ ਤੇਗ ਬਹਾਦਰ ਜੀ ਨੂੰ ਯਾਦ ਕਰਦੀ ਹੈ, ਬਸਤਰ ਤਿਆਰ ਕੀਤਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਧਰਮ ਦੀ ਰੱਖਿਆ ਵਾਸਤੇ ਸੀਸ ਕੁਰਬਾਨ ਕਰਨ ਵਾਸਤੇ ਜਦੋਂ ਜਾ ਰਹੇ ਹੈ, ਉਦੋਂ ਜਾ ਕੇ ਆਗਰੇ ਵਿੱਚ ਮਾਤਾ ਜੀ ਦੀ ਉਹ ਭੇਟਾ ਪ੍ਰਵਾਨ ਕੀਤੀ ਸੀ। ਜਰਾ ਮਾਛੀਵਾੜੇ ਵਾਲੀ ਮਾਤਾ ਗੁਰਦੇਈ ਨੂੰ ਵੀ ਯਾਦ ਕਰ ਲਈਏ, ਚੇਤੇ ਕਰ ਲਈਏ। ਉਹਨੇ ਵੀ ਬਸਤਰ ਹੱਥੀਂ ਤਿਆਰ ਕਰਕੇ ਰੱਖਿਆ ਸੀ, ਅਤੇ ਮਨ ਵਿੱਚ ਭਾਵਨਾ ਸੀ ਕਿ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਆਪ ਮਾਛੀਵਾੜੇ ਆਉਣ, ਅਤੇ ਮੈਂ ਗੁਰੂ ਗਰੀਬ ਨਿਵਾਜ ਜੀ ਨੂੰ ਬਸਤਰ ਭੇਟਾ ਕਰਾਂ। ਅਤੇ ਧੰਨ ਮੇਰੇ ਦਾਤਾਰ ਪਾਤਸ਼ਾਹ ਆਨੰਦਪੁਰ ਛੱਡਿਆ, ਸਰਸਾ ਨਦੀ ਕਿਨਾਰੇ ਜੰਗ ਹੋਇਆ, ਪਰਿਵਾਰ ਵਿਛੋੜਾ ਹੋਇਆ, ਔਰ ਇਉਂ ਚਮਕੌਰ ਦੀ ਜੰਗ ਵਿੱਚ ਵੱਡੇ ਸਾਹਿਬਜ਼ਾਦੇ ਵੀ ਸ਼ਹੀਦ ਹੋਏ, ਸਿੰਘ ਵੀ ਸ਼ਹੀਦ ਹੋ ਚੁੱਕੇ ਹੈ, ਸਤਿਗੁਰੂ ਮਾਛੀਵਾੜੇ ਪਹੁੰਚਦੇ ਹੈ। ਇਸ ਹਾਲਾਤ ਵਿੱਚ ਵੀ ਮਾਛੀਵਾੜੇ ਪਹੁੰਚ ਕੇ ਮਾਤਾ ਜੀ ਦਾ ਉਹ ਬਸਤਰ ਪ੍ਰਵਾਨ ਕੀਤਾ ਸੀ, ਅਤੇ ਉਸੇ ਨੂੰ ਫਿਰ ਨੀਲੇ ਰੰਗ ਵਿੱਚ ਰੰਗਾ ਕੇ ਮਹਾਰਾਜ ਨੇ ਉੱਚ ਦੇ ਪੀਰ ਦਾ ਰੂਪ ਧਾਰਨ ਕੀਤਾ ਸੀ। ਗੁਰੂ ਨੂੰ ਬਸਤਰ ਭੇਟ ਕਰਨੇ ਇਹ ਸਿੱਖ ਦੀ ਸ਼ਰਧਾ ਹੈ, ਇਹ ਭਾਵਨਾ ਹੈ, ਇਹ ਸਿੱਖ ਦਾ ਪਿਆਰ ਹੈ, ਪ੍ਰੇਮ ਹੈ, ਇਹਦੇ ਵਿੱਚ ਕੁਝ ਗਲਤ ਨਹੀਂ। ਆਪਾਂ ਵੇਖਦੇ ਹਾਂ ਨਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਕਿੰਨੇ ਕਿੰਨੇ ਕੀਮਤੀ ਬਸਤਰ ਕਈ ਸ਼ਰਧਾਲੂ ਜਨ ਭੇਟਾ ਕਰਦੇ ਨੇ, ਕੁਝ ਗਲਤ ਨਹੀਂ ਸਾਧ ਸੰਗਤ ਜੀ। ਇਸ ਵਿੱਚ ਇਹ ਉਹਨਾਂ ਗੁਰਮੁਖਾਂ ਦੀ ਗੁਰੂ ਪ੍ਰਤੀ ਭਾਵਨਾ ਹੈ, ਅਤੇ ਜਿਹੜੇ ਗੁਰੂ ਪ੍ਰਤੀ ਇੰਨਾ ਸਤਿਕਾਰ ਰੱਖਦੇ ਕਿ ਉਹਨਾਂ ਦੇ ਮਨ ਵਿੱਚ ਕਿਸੇ ਗਰੀਬ ਦੀ ਮਦਦ ਕਰਨ ਦੀ ਭਾਵਨਾ ਨਹੀਂ, ਜ਼ਰੂਰ ਹੁੰਦੀ ਹੈ, ਇਹ ਨਹੀਂ ਕਿ ਨਹੀਂ ਹੁੰਦੀ। ਸੋ ਇਹੋ ਜਿਹੀਆਂ ਗੱਲਾਂ ਤੋਂ ਸਾਨੂੰ ਬਚਣਾ ਚਾਹੀਦਾ ਹੈ। ਸਮਾਂ ਨਹੀਂ ਕਿ ਮੈਂ ਹੋਰ ਇਸ ਪਾਸੇ ਬੇਨਤੀ ਕਰਾਂ। ਸਤਿਗੁਰ ਪਰਮੇਸ਼ਰ ਮੇਰਾ, ਮੇਰੇ ਸਤਿਗੁਰੂ ਜੀ ਪਰਮੇਸ਼ਰ ਦਾ ਪ੍ਰਤੱਖ ਰੂਪ ਹਨ।
ਅਨੇਕ ਰਾਜ ਭੋਗ ਰਸ ਮਾਣੀ,
ਅਨੇਕਾਂ ਰਾਜਾਂ ਦੇ ਸੁਖ, ਅਨੇਕਾਂ ਭੋਗਾਂ ਦੇ ਰਸ ਇਤਿਆਦਿਕ ਜਿੰਨੇ ਨੇ ਉਹ ਸਾਰੇ ਹੀ ਮੈਂ ਮਾਣ ਲਏ ਨੇ। ਕਿਸ ਤਰ੍ਹਾਂ?
ਨਾਉ ਜਪੀ ਪਰਿਭਾਸ਼ਾ ਤੇਰਾ।
ਇਹ ਸਤਿਗੁਰੂ ਜੀ ਜਦੋਂ ਆਪ ਜੀ ਦਾ ਪਰਿਭਾਸ਼ਾ ਮਨ ਵਿੱਚ ਰੱਖ ਕੇ ਮੈਂ ਆਪ ਜੀ ਕਾ ਬਖਸ਼ਿਸ਼ ਕੀਤਾ ਵਾਹਿਗੁਰੂ ਦਾ ਨਾਮ ਜਪਿਆ ਹੈ, ਤਾਂ ਨਾਮ ਜਪਣ ਦੇ ਵਿੱਚੋਂ ਉਹ ਆਨੰਦ ਪ੍ਰਾਪਤ ਹੋਇਆ ਕਿ ਅਨੇਕਾਂ ਰਾਜਾਂ ਵਰਗੇ, ਅਨੇਕਾਂ ਦੁਨਿਆਵੀ ਭੋਗਾਂ ਵਰਗੇ ਰਸ ਜਿਹੜੇ ਨੇ ਉਹਨਾਂ ਸਾਰਿਆਂ ਨੂੰ ਵੀ ਮਾਨੋ ਮਾਣ ਲਿਆ, ਉਹ ਵੀ ਫਿੱਕੇ ਲੱਗਣ ਲੱਗ ਪਏ। ਸਲਾਮ ਦੇ ਕੇ ਹਜ਼ੂਰ ਫੁਰਮਾਨ ਕਰਦੇ ਹਨ,
ਜੀਤ ਨਾ ਆਵਸ ਦੂਜੀ ਬਾਤਾ।
ਜਦੋਂ ਤੋਂ ਵਾਹਿਗੁਰੂ ਦੇ ਨਾਮ ਸਿਮਰਨ ਦਾ ਰਸ ਆਇਆ ਹੈ ਉਦੋਂ ਤੋਂ ਕੋਈ ਦੂਜੀ ਗੱਲ ਜਿਹੜੀ ਹੈ ਚਿੱਤ ਵਿੱਚ ਆਈ ਹੀ ਨਹੀਂ। ਕੋਈ ਦੁਨੀਆਂ ਦੇ ਰਸ ਕਸ, ਕੋਈ ਦੁਨੀਆਂ ਦੀਆਂ ਮਾਣ ਵਡਿਆਈਆਂ, ਕੋਈ ਹੋਰ ਖਿਆਲਾਤ, ਕੋਈ ਦੂਸਰੀ ਗੱਲ ਚਿੱਤ ਵਿੱਚ ਆਉਂਦੀ ਹੀ ਨਹੀਂ।
ਉੱਪਰ ਰਖਵਾਰਾ,
ਕਿਉਂਕਿ ਸਿਰ ਉੱਪਰ ਮਾਤ ਪਿਤਾ ਗੁਰਦੇਵ, ਮੇਰੇ ਰਖਵਾਲੇ, ਮੇਰੇ ਸਿਰ ਉੱਪਰ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਹਨ।
ਬੇਪਰਵਾਹ ਰਹਿਤ ਹੈ ਸਵਾਮੀ,
ਉਹ ਮੇਰਾ ਸਵਾਮੀ ਮਾਲਕ ਅਕਾਲ ਪੁਰਖ ਵਾਹਿਗੁਰੂ ਹਮੇਸ਼ਾ ਬੇਪਰਵਾਹ ਰਹਿੰਦਾ ਹੈ।
ਇੱਕ ਨਾਮ ਕਾ ਆਧਾਰਾ,
ਉਸ ਇੱਕ ਪਰਮਾਤਮਾ ਦੇ, ਇੱਕ ਨਾਮ ਦੇ ਆਧਾਰ, ਨਾਮ ਦੇ ਆਸਰੇ ਅਸੀਂ ਵੀ ਜਗਤ ਵੱਲੋਂ ਬੇਪਰਵਾਹ ਹੋ ਗਏ ਹਾਂ।
ਪੂਰਨ ਹੋਏ ਮਿਲਿਓ ਸੁਖਦਾਈ,
ਉਹ ਸੁਖਾਂ ਦਾ ਦਾਤਾ ਪਰਿਪੂਰਨ ਹੋ ਕੇ ਮੈਨੂੰ ਮਿਲਿਆ। ਜਿੱਧਰ ਜਿੱਧਰ ਵੀ ਦੇਖਦੇ ਹਾਂ, ਜਤਰ ਜਤਰ ਮਨੋ ਜਾਤੀ, ਤੱਤਰ ਤੱਤਰ ਬ੍ਰਹਮ ਦ੍ਰਿਸ਼ਟਾਤੀ, ਸਾਰਿਆਂ ਥਾਵਾਂ ਤੇ ਪਰਿਪੂਰਨ ਹੋ ਕੇ ਸੁਖਦਾਤਾ ਮਿਲਿਆ ਹੈ।
ਊਣ ਨਾ ਕਾਈ ਬਾਤਾ,
ਹੁਣ ਕੋਈ ਗੱਲ ਊਣੀ ਨਹੀਂ ਰਹਿ ਗਈ, ਕਿਸੇ ਤਰ੍ਹਾਂ ਦੀ ਕੋਈ ਘਾਟ ਨਹੀਂ ਰਹਿ ਗਈ, ਐਸਾ ਉੱਚਾ ਆਤਮਿਕ ਆਨੰਦ ਪ੍ਰਾਪਤ ਹੋਇਆ ਹੈ।
ਤਤ ਸਾਰ ਪਰਮ ਪਦ ਪਾਇਆ,
ਸਾਰੀਆਂ ਵਿਚਾਰਾਂ ਦਾ ਤਤ ਸਿਧਾਂਤ ਰੂਪ ਜੋ ਪਰਮ ਪਦਵੀ ਹੈ ਵਾਹਿਗੁਰੂ ਦੇ ਨਾਲ ਇੱਕਮਿਕ ਹੋ ਜਾਣ ਵਾਲੀ, ਉਸ ਪਦਵੀ ਨੂੰ ਪਾ ਲਿਆ ਹੈ। ਉਹ ਮੇਰਾ ਵਾਹਿਗੁਰੂ ਐਸਾ ਹੈ ਕਿ ਇੱਕ ਵਾਰ ਹਿਰਦੇ ਵਿੱਚ ਪ੍ਰਤੱਖ ਹੋ ਕੇ ਆ ਵਸੇ ਤਾਂ ਛੋੜ ਕੇ ਕਤਈ ਵੀ ਉਹ ਕਦੇ ਜਾਂਦਾ ਨਹੀਂ।
ਵਰਨਨ ਸਾਕਉ ਜੈਸਾ ਤੂੰ ਹੈ,
ਉਸ ਵਾਹਿਗੁਰੂ ਦੀ ਇਉਂ ਸਿਫਤ ਕਰਦੇ ਆ ਕਿ ਮੇਰੇ ਵਾਹਿਗੁਰੂ ਜਿਹੋ ਜਿਹਾ ਤੂੰ ਹੈ ਮੈਂ ਤੇਰਾ ਵਰਣਨ ਨਹੀਂ ਕਰ ਸਕਦਾ, ਤੇਰਾ ਅੰਤ ਨਹੀਂ ਲੈ ਸਕਦਾ।
ਸੱਚੇ ਅਲਖ ਅਪਾਰਾ,
ਇਹ ਸੱਚੇ ਵਾਹਿਗੁਰੂ ਤੂੰ ਲਖੇ ਜਾਣ ਤੋਂ ਰਹਿਤ ਹੈ, ਤੇਰਾ ਅੰਤ ਨਹੀਂ ਜਾਣਿਆ ਜਾ ਸਕਦਾ, ਪਾਰਾਵਾਰ ਤੋਂ ਰਹਿਤ ਹੈ।
ਅਤੁਲ ਅਥਾਹ ਅਡੋਲ ਸੁਆਮੀ,
ਕਿਸੇ ਤੋਲਣ ਮਿਲਣ ਵਿੱਚ ਨਹੀਂ ਆਉਂਦਾ, ਅਥਾਹ ਡੂੰਘਾਈ ਨਹੀਂ ਮਾਪੀ ਜਾ ਸਕਦੀ, ਅਡੋਲ ਹੈ ਸਵਾਮੀ ਮੇਰਾ, ਡੋਲਣ ਤੋਂ ਰਹਿਤ ਹੈ।
ਨਾਨਕ ਖਸਮ ਹਮਾਰਾ,
ਐਸਾ ਪਰਮੇਸ਼ਰ ਰੂਪ ਸਤਿਗੁਰੂ ਜੋ ਹੈ ਉਹ ਸਾਡਾ ਖਸਮ ਹੈ, ਸਾਡਾ ਮਾਲਕ ਹੈ, ਉਸ ਵਾਹਿਗੁਰੂ ਦੇ ਲੜ ਆਪਾਂ ਲੱਗੇ ਹੋਏ ਹਾਂ, ਉਸ ਦਾ ਸਿਮਰਨ ਕਰਕੇ ਆਨੰਦ ਮਾਣਿਆ ਹੈ। ਸਤਿਗੁਰੂ ਜੀ ਕਿਰਪਾ ਕਰਨ, ਇਹੋ ਜਿਹਾ ਨਿਸ਼ਚਾ ਸਾਡਾ ਬਣ ਆਵੇ ਤੇ ਅਸੀਂ ਅਕਾਲ ਪੁਰਖ ਵਾਹਿਗੁਰੂ ਕਾ ਨਾਮ ਜਪ ਕੇ ਆਪਣੇ ਜੀਵਨ ਨੂੰ ਸਫਲਿਆਂ ਕਰ ਸਕੀਏ। ਵਿਚਾਰ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ। ਬਹੁਤ ਬਹੁਤ ਧੰਨਵਾਦ ਸਮੁੱਚੀਆਂ ਸੰਗਤਾਂ ਦਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਵਿਸ਼ੇਸ਼ ਤੌਰ 'ਤੇ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਮੁੱਖ ਗ੍ਰੰਥੀ ਸਾਹਿਬ, ਕੋਟਾਨ ਕੋਟ ਸ਼ੁਕਰਾਨਾ ਜੁਗੋ ਜੁਗ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ। ਦੋ ਪੰਕਤੀਆਂ ਪੜ੍ਹ ਕੇ ਫਤਿਹ ਬੁਲਾਈਏ।
ਵਰਨਨ ਸਾਕਉ ਜੈਸਾ ਤੂੰ ਹੈ ਸਾਚੇ ਅਲਖ ਅਪਾਰਾ, ਅਤੁਲ ਅਥਾਹ ਅਡੋਲ ਸੁਆਮੀ, ਨਾਨਕ ਖਸਮ ਹਮਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।